सजन तू है सैन तू मैं तुझ ऊपर बहुमानिया जा तू अंदर ता सुखे तू निमाणी मानिया जे तू तुठा कृपा निदान ना दू जावे खाल एहा पाई मुंह दातड़ी नित हिरदय रखा संभाल किसी कोई कोए मंज निमाणी एक तू क्यों ना मरी जाए रोए जा लग चेतना आवगी तर जियड़े एक टेक तू लाहे बेडानी आस नानक नाम ते आई है कारज आवै रास नानक नाम ते आई है कारज आवै रास सतनाम धन वाहे गुरु साहिब जीओ धन वाहे गुरु साहिब जीओ गावै को ताण होवै किसै ताण गावै को दात जाणै निशान गावै को गुण वढाइया चार गावै को विद्या विखम विचार गावै को साज करे तन खे गावै को जी ले फिर दे गावै को जापै दिशा दूर गावै को वेखै हाजरा हदूर कतना कती न आवै टोट कथ कथ कथी कोटी कोट कोट देंदा दे लेंदे थक पाहे जुगा जुगंतर खाके खाए, हुक्मे हुक्म चलाए रहा, नानक विषय बेपरवाह, हुक्मे हुक्म चलाए राहो, नानक विषय बेपरवाह। वाहगुरु जी का खालसा, वाहगुरु जी की फतेह। परम सत्कारियो, जुगह जुग अटल परमेश्वर जी का हिरदा स्वरूप चवर शतर दे मालक साहिब श्री गुरु ग्रंथ साहिब महाराज जी की पावन पवित्र हाजूरी अंदर सुबाए मान होए बैठे गुरु सवारे सतसंगी जनों, वडभागी हो मेरे उस अकाल स्वरूप धन गुरु नानक साहिब जी की कृपा का सदका आप जी अपने रजेविया समेटते हुए सतगुरु की चरण शरण विच बैठ के इलाही गुरबाणी का जाप कीर्तन और विचार सरवण करने लिए पहुंच दे। मेरा साहिब कृपा करे जिस भावना श्रद्धा नाल आप अपने दुनियावी रुझेवे कम काज संकोच के समेट के मेरे सतगुरु की चरण शरण की टेक लेंदे हो, मेरा साई मेहर करे वह त्रुट के आप जी की झोली विच नाम की बरकत अपनी बख्शिश टिका दे, क्योंकि उस दर ते आया होया सफल हो जाए। साध संगत, सतगुरु गुरु नानक साहिब पिता जी दे पवित्र बचन जिन्हां दी विचार गुरु नानक साहिब जी दी कृपा नाल हो रही है, आपां विचार कीती सी कि उस परमेश्वर दे हुक्म नूं मन लेना, उहदी रज़ा विच तुर पैना, उस मालक दे हुक्म नूं खिड़े मत्थे प्रवान करना, यही उस मालक दी प्रसन्नता लेना। ते साहिब ने कहा सी उस दे हुक्म नूं मन जरूर, पर उस हुक्मी दे हुक्म नूं कोई पूरा बयान नहीं कर सकदा। ते नाल फिर साहिब जी, जे कोई पूरा बयान नहीं कर सकदा ते उहदी सिफत सलाह लोग किवें कर दे। ते गुरु नानक साहिब जी ने बड़े प्यारे बचन इस तीसरी पौड़ी विच कहे ने। आखदे ने प्यारिया, उहदे पूरे गुणा नूं कोई गायन नहीं कर सकदा, पर जितनी जितनी मेरा मालक किसे नूं समरखा देंदा ते जिन्नी जिन्नी कोई सूझ मेरा प्यारा देंदा है, उस ढंग दे नाल जिज्ञासु जिहड़े ने उस मालक दी सिफत उहदे गुण गायन कर दे। हजूर ने बचन कीता, असी विचारिया सी कोई तां उस मालक नूं इस करके गा रहे ने कि मेरे परमेश्वर दे कोल ताकत बड़ी है, उहदे कोल समर्था बड़ी है, उहदे बल दे सामने उहदी ताकत सामने कोई अर नहीं सकदा। ते कोई इस करके मेरे मालक नूं गा रहे ने कि उस मालक ने सानू दात दित्ती, इह दित्ती हुई दात मेरे मालक दी निशानी समझ के ओदी दात समझ के ओदा शुक्र पै कर दे। अज मेरे हजूर अगे कृपा पै कर दे। आओ इना पावन पवित्र बचना दी इस पौड़ी दी विचार नू आपां अगे तोरिए। आप समूह माई भाई कृपा करिया जे आप दी असीस नाल विचार होनी। मैं इस करके अर्ज करना हुना, किसे मनुख दी कोई पाया नहीं, उस अमित जड़ा मित विच नहीं आसकदा ओदे गुणा नू गायन कर सके। गुरु नानक साहिब करन मेर ते आप साध संगत जी असीस बख्शो। बड़े प्यार अदब दे नाल ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ, ਕਿਰਪਾ ਕਰਿਆ ਕਰੋ। ਨਾਮ ਕਹਿਣ ਨਾਲ, ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਇਹ ਰਸਨਾ ਸੁੱਚੀ ਹੁੰਦੀ ਹੈ। ਇੱਕ ਵਾਰ ਦਾ ਨਾਮ ਜਪਿਆ ਮੇਰੇ ਮਾਲਕ ਦੀ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ। ਕਿਰਪਾ ਕਰੋ, ਬੜੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਅੱਜ ਅੱਗੇ ਕਿਰਪਾ ਕਰਨ ਲੱਗੇ ਇਸ ਪੌੜੀ ਦੇ ਅੰਦਰ, ਪਹਿਲਾਂ ਤਾਂ ਬਖਸ਼ਿਸ਼ ਕੀਤੀ, ਗਾਵੈ ਕੋ ਤਾਂ ਖੋਵੈ ਕਿਸੈ ਤਾਂ, ਫਿਰ ਰਹਿਮਤ ਕੀਤੀ, ਗਾਵੈ ਕੋ ਦਾਤ ਜਾਣੈ ਨੀਸ਼ਾਨ, ਤੇ ਅੱਜ ਸਾਹਿਬ ਕਹਿੰਦੇ ਨੇ ਗਾਵੈ ਕੋ ਕਈ ਤੈਨੂੰ ਗਾ ਰਹੇ ਨੇ, ਗੁਣ ਵਡਿਆਈਆਂ ਚਾਰ, ਤੇਰੇ ਗੁਣਾਂ ਨੂੰ ਦੇਖ ਕੇ ਤੇਰੀਆਂ ਵਡਿਆਈਆਂ ਨੂੰ ਤੱਕ ਕੇ। ਤੇ ਚਾਰ ਦਾ ਅਰਥ ਇੱਥੇ ਗਿਣਤੀ ਦਾ ਚਾਰ ਨਹੀਂ, ਇੱਥੇ ਚਾਰ ਦਾ ਅਰਥ ਹੈ ਸੁੰਦਰ, ਚਾਰ ਦਾ ਅਰਥ ਹੈ ਸੋਹਣਾ। ਬਾਣੀ ਵਿੱਚ ਚਾਰ ਦਾ ਅਰਥ ਗਿਣਤੀ ਵਾਲਾ ਚਾਰ ਵੀ ਆਇਆ। ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ ਨਾ, ਚਾਰ ਪੁਕਾਰੈ ਨਾ ਤੂੰ ਮਾਨੈ, ਖਤ ਪੀ ਏਕਾ ਬਾਤ ਦਿਖਾਨੈ, ਦਸ ਅਸਤੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਿਆ। ਉੱਥੇ ਚਾਰ ਪੁਕਾਰੈ ਦਾ ਅਰਥ ਹੈ ਚਾਰ ਵੇਦ ਦੇ ਦੀਪਨਿਆ, ਚਾਰ ਗਵਾ ਹੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸ਼ੀਆ, ਤੂੰ ਆਹੋ ਕਿਹੜੇ ਕੰਮ, ਇਹ ਦਿਨ ਤੇ ਚਾਰ ਪੈਰ ਰਾਤ, ਇੱਥੇ ਚਾਰ ਦਰ ਤੇ ਸੋਹਣਾ। ਹੇ ਮੇਰੇ ਮਾਲਕ ਜੀ, ਕਈ ਐਸੇ ਨੇ ਜਿਹੜੇ ਕਿ ਪ੍ਰਭੂ ਤੂੰ ਸੁੰਦਰਤਾ ਦਾ ਸੋਮੈ, ਜਿਹੜੇ ਤੇਰੀ ਸੁੰਦਰਤਾ ਨੂੰ ਦੇਖ ਕੇ, ਤੇਰੇ ਸਵਰੂਪ ਨੂੰ ਦੇਖ ਕੇ, ਤੇ ਤੇਰੇ ਸੋਹਣੇ ਗੁਣਾਂ ਨੂੰ ਤੱਕ ਤੱਕ ਕੇ ਤੇਰੀ ਸ਼ਿਫਤ ਪੈ ਕਰਦੇ। ਸਤਿਗੁਰੂ ਨੇ ਉਸ ਮਾਲਕ ਦੀ ਸੁੰਦਰਤਾ ਨੂੰ ਤੱਕ ਕੇ ਬੜੇ ਪਿਆਰੇ ਬਚਨ ਕਹੇ ਨੇ ਅੰਮ੍ਰਿਤਮਈ ਬਾਣੀ ਵਿੱਚ। ਦੂਸਰਾ ਸਾਹਿਬ ਨੇ ਅੱਜ ਬਚਨ ਕਿਹਾ, ਕਹਿਣ ਲੱਗੇ ਕਈ ਐਸੇ ਵਿਦਵਾਨ ਨੇ ਜਿਹੜੇ ਬੜੇ ਬਿਖਮ ਬਿਖਮ ਵਿਸ਼ਿਆਂ ਤੇ ਵਿਚਾਰ ਕਰਦੇ ਨੇ, ਆਤਮਾ ਤੇ, ਨਾਮ ਤੇ, ਪਰਮਾਤਮਾ ਤੇ ਘੰਟਿਆਂ ਬੱਧੀ ਮੇਰੇ ਮਾਲਕਾ ਇੱਕ ਇੱਕ ਸ਼ਬਦ ਉੱਤੇ ਵਖਿਆਨ ਕਰੀ ਜਾਣਗੇ, ਪਰ ਆਖਰ ਇਹ ਵੀ ਤਾਂ ਤੇਰੀ ਕਿਰਪਾ ਨਾ, ਇਹੋ ਜਿਹਾ ਬਿਖਮ ਵਿਸ਼ਿਆਂ ਉੱਪਰ ਬੋਲ ਜਾਣਾ। ਇਹ ਵਖਿਆਨ ਜਿਹੜੇ ਕਰਦੇ ਨੇ ਉਹ ਫਿਰ ਅਖੀਰ ਤੇ ਇਹੀ ਕਹਿੰਦੇ ਨੇ, ਅਸੀਂ ਕੌਣ ਆ ਤੇਰੀ ਗੱਲ ਕਰਨ ਵਾਲੇ, ਮੇਰੇ ਮਾਲਕ ਜੀ ਤੂੰ ਆਪ ਹੀ ਤਾਂ ਆਪਣੀਆਂ ਗੱਲਾਂ ਪਿਆ ਕਰਾਂ। ਕੋਈ ਇਹ ਵਿਦਿਆ ਦਾ ਗੁਣ ਲੈ ਕੇ ਤੈਨੂੰ ਗਾਉਂਦੇ ਪਏ ਨੇ। ਸਾਹਿਬ ਕਹਿੰਦੇ ਨੇ ਪੰਜ ਭੂਤਕ ਸਰੀਰ ਬਣਾਉਣਾ, ਇਸ ਮਿੱਟੀ ਦੇ ਪੁਤਲੇ ਵਿੱਚ ਆਪਣੀ ਜਿੰਦ ਤੂੰ ਆਤਮਾ ਟਿਕਾ ਦੇਣਾ, ਤੇ ਪਰਤ ਕੇ ਇਸ ਪੁਤਲੇ ਨੂੰ ਢਾ ਦੇਣਾ, ਤੇ ਇਹਦੇ ਵਿੱਚੋਂ ਜਿੰਦ ਕੱਢ ਕੇ ਕਿਸੇ ਹੋਰ ਦੇ ਵਿੱਚ ਟਿਕਾ ਦੇਣਾ। ਬਸ ਕੋਈ ਤੈਨੂੰ ਇਸ ਕਰਕੇ ਗਾਉਂਦਾ ਤੂੰ ਬਣਾਉਣ ਵਾਲਾ, ਕੋਈ ਇਸ ਕਰਕੇ ਗਾਉਂਦਾ ਤੂੰ ਬਣਾ ਕੇ ਢਾ ਵੀ ਦੇਣਾ, ਤੇ ਕਈ ਇਸ ਕਰਕੇ ਗਾਉਂਦੇ ਨੇ ਮੇਰੇ ਮਾਲਕਾ ਤੂੰ ਢਾ ਕੇ ਐਸ ਭਾਂਡੇ ਵਿੱਚੋਂ ਕੱਢ ਕੇ ਆਤਮਾ ਰੂਪੀ ਵਸਤੂ ਦੂਸਰੇ ਭਾਂਡੇ ਵਿੱਚ ਟਿਕਾ ਦੇ। ਕੋਈ ਤੈਨੂੰ ਇਸ ਕਰਕੇ ਗਾਉਂਦੇ ਨੇ। ਆਓ ਆਪਾਂ ਇੰਨੇ ਕੁ ਵਿਸ਼ਿਆਂ ਤੇ ਹਜ਼ੂਰ ਦੇ ਬਚਨਾਂ ਤੇ ਵਿਚਾਰ ਕਰਨੀ। ਪਹਿਲੀ ਅਰਥ, ਮੇਰਾ ਮਾਲਕ ਸੋਹਣਾ, ਉਹ ਸੁੰਦਰਤਾ ਨਾਲ ਭਰਪੂਰ ਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਨੇ ਆ, ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹਨੇ ਆ ਦਾਤਾ। ਕੁਝ ਲੋਕ ਉਹਦੀ ਸੁੰਦਰਤਾ ਨੂੰ ਦੇਖ ਕੇ ਸਿਫਤ ਕਰਦੇ ਨੇ, ਉਹ ਕਿੰਨਾ ਕੁ ਸੋਹਣਾ, ਉਹਦੇ ਵਿੱਚ ਕਿਹੜੇ ਕਿਹੜੇ ਗੁਣ ਨੇ, ਤੇ ਗੁਰਦੇਵ ਨੇ ਬਚਨ ਕੀਤਾ ਧੰਨ ਗੁਰੂ ਅਰਜਨ ਸਾਹਿਬ ਨੇ, ਉਹ ਕਿੰਨਾ ਕੁ ਸੋਹਣਾ। ਸਾਹਿਬ ਜੀ ਕਹਿੰਦੇ ਨੇ ਪਿਆਰਿਆ, ਪਹਿਲਾ ਗੁਣ ਮੇਰੇ ਮਾਲਕ ਦਾ ਇਹੀ ਸੁੰਦਰਤਾ ਨੂੰ ਤੱਕ ਕੇ, ਉਹਦੀਆਂ ਵਡਿਆਈਆਂ ਨੂੰ ਦੇਖ ਕੇ। ਮੇਰਾ ਮਾਲਕ ਨਾ ਮਿੱਠ ਬੋਲੜਾ, ਉਹ ਕਦੀ ਕੌੜਾ ਬੋਲਦੇ ਹੀ ਨਹੀਂ। ਪੁੱਛਿਆ ਦਾਤਾ ਉਹਦੇ ਵਿੱਚ ਕੁੜੱਤਨ ਨਹੀਂ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਸਲੀਅਤ ਹੀ ਮੇਰੇ ਮਾਲਕ ਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ, ਕੌੜਾ ਤਾਂ ਉਹ ਬੋਲੇਗਾ ਜਿਹਨੂੰ ਕੌੜਾ ਬੋਲਣ ਦੀ ਜਾਚ ਆਉਂਦੀ ਹੋਵੇ। ਉਹ ਕੌੜਾ ਬੋਲਦੇ, ਤੇਰੇ ਸੋਹਣੇ ਗੁਣਾਂ ਨੂੰ ਦੇਖ ਕੇ ਤੇਰੀ ਸ਼ਿਫਤ ਕਰਦੇ ਨੇ, ਤੇ ਕਹਿੰਦੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰਾ ਸੱਜਣ ਬੜਾ ਮਿੱਠ ਬੋਲੜਾ ਜੀ, ਬੜਾ ਮਿੱਠਾ ਬੋਲਦਾ, ਉਹਨੂੰ ਕਦੀ ਕੌੜਾ ਬੋਲਣਾ ਹੀ ਨਹੀਂ ਆਉਂਦਾ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ
ਉਹ ਕਦੇ ਨਾ ਬੋਲੇ ਕੌੜਾ। ਸਾਹਿਬ ਕਹਿੰਦੇ ਨੇ ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨ ਹੈ, ਉਹਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਤੇ ਉਹ ਮੇਰਾ ਵਾਹਿਗੁਰੂ, ਉਹਦਾ ਅਗਲਾ ਗੁਣ ਇਵੇਂ, ਜੀਵ ਜਿੰਨੇ ਮਰਜ਼ੀ ਔਗਣ ਕਰਦਾ, ਉਹ ਔਗਣਾਂ ਵਾਲਿਆਂ ਦੇ ਔਗਣ ਵੀ ਚਿਤਾਰਦਾ। ਇਹ ਵੀ ਤਾਂ ਇੱਕ ਉਹਦੀ ਵਡਿਆਈ ਹੈ ਨਾ, ਸੋਹਣੀ ਵਡਿਆਈ ਏ। ਔਗਣ ਕੋ ਨਾ ਚਿਤਾਰੇ, ਕਦੀ ਉਹਨੇ ਕਿਸੇ ਦੇ ਔਗਣ ਨਹੀਂ ਚਿਤਾਰੇ। ਤੇ ਜਦੋਂ ਅਸੀਂ ਗੁਰਦੇਵ ਦੇ ਬਚਨ ਪੜ੍ਹਨੇ ਆ ਨਾ, ਮੈਂ ਇੱਕ ਦਿਨ ਅਰਜ਼ ਕੀਤੀ ਸੀ, ਮੇਰਾ ਬਾਬਾ ਕਦੀ ਵੀ ਕਿਸੇ ਦਾ ਬੁਰਾ ਨਹੀਂ ਸੋਚਦਾ। ਬੜੇ ਪਿਆਰੇ ਬਚਨ ਕਹੇ ਨੇ। ਆਮ ਤੌਰ ਤੇ ਨਾ ਅਸੀਂ ਤੱਕਦੇ ਹਾਂ ਜੀਵਨ ਇੱਕ ਬੇੜੀ ਏ। ਸਤਿਗੁਰੂ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ, ਜੀਵਨ ਵੀ ਬੇੜੀ ਏ, ਦੁਨੀਆਂ ਦੇ ਕੰਮ ਧੰਦੇ ਇਹ ਵੀ ਇੱਕ ਬੇੜੀ ਦੀ ਤਰ੍ਹਾਂ ਨੇ। ਜਿਵੇਂ ਦਰਿਆ ਵਿੱਚ ਚੱਲਦੀ ਕੋਈ ਬੇੜੀ, ਪਤਾ ਨਹੀਂ ਕਿਹੜੇ ਵਕਤ ਕਿੱਥੇ ਡੁੱਬ ਜਾਣੀ ਹੈ। ਇਸੇ ਤਰ੍ਹਾਂ ਇਸ ਜ਼ਿੰਦਗੀ ਦੀ ਬੇੜੀ ਦਾ ਕੋਈ ਪਤਾ ਨਹੀਂ ਇਹਨੇ ਕਿੱਥੇ ਡੁੱਬ ਜਾਣਾ। ਪਿਆਰਿਓ, ਦੁਨੀਆਂ ਦੀ ਕਿਰਤਕਾਰ ਦਾ ਕੋਈ ਪਤਾ ਨਹੀਂ, ਅੱਜ ਲੱਖਾਂ ਦਾ ਸ਼ਾਮ ਨੂੰ ਮਾਲਕ ਕੱਖਾਂ ਦਾ ਬਣਾ ਦੇਵੇ। ਇਸ ਜੀਵਨ ਦਾ ਕੋਈ ਪਤਾ ਨਹੀਂ, ਅੱਜ ਲੋਕਾਂ ਨੂੰ ਉਪਦੇਸ਼ ਦਿੰਦਾ ਤੇ ਕੱਲ ਨੂੰ ਇੰਨਾ ਕੁ ਨਿਗਰ ਜਾਏ ਕੋਈ ਇਹਨੂੰ ਸਮਝਾਉਣ ਵਾਸਤੇ ਆ ਜਾਏ। ਜੀਵਨ ਇੱਕ ਬੇੜੀ ਏ ਨਾ। ਤੇ ਮੈਂ ਅਰਜ਼ ਕਰਾਂ, ਆਮ ਦੁਨੀਆਦਾਰ ਬੰਦੇ ਦਾ ਸੁਭਾਅ ਏ, ਜਦੋਂ ਕਿਸੇ ਦੀ ਬੇੜੀ ਡੁੱਬਦੀ ਉਹ ਪ੍ਰਸੰਨ ਹੁੰਦਾ। ਆਮ ਦੁਨੀਆਦਾਰ ਮਨੁੱਖ ਕਿਸੇ ਦਾ ਜੀਵਨ ਡੁੱਬੇ ਤਾਂ ਪ੍ਰਸੰਨ ਏ, ਕਾਰੋਬਾਰ ਫੇਲ ਹੋ ਜਾਏ ਤਾਂ ਪ੍ਰਸੰਨ ਏ, ਕਿਸੇ ਦੇ ਜੀਵਨ ਦੇ ਸਮਾਂ ਮੁੱਕ ਜਾਏ ਕਈ ਵਾਰੀ ਮਨੁੱਖ ਪ੍ਰਸੰਨ ਹੁੰਦਾ। ਪਰ ਸਾਹਿਬ, ਮੇਰੇ ਗੁਰੂ ਨਾਨਕ ਸਾਹਿਬ ਐਸੇ ਨੇ ਜਿਨ੍ਹਾਂ ਨੇ ਕਦੀ ਵੀ ਕਿਸੇ ਦੀ ਡੁੱਬਦੀ ਹੋਈ ਬੇੜੀ ਨੂੰ ਦੇਖ ਕੇ ਪ੍ਰਸੰਨ ਨਹੀਂ ਹੋਏ, ਸਗੋਂ ਡੁੱਬਦੀਆਂ ਹੋਈਆਂ ਬੇੜੀਆਂ ਕਿਨਾਰੇ ਤੇ ਲਾਉਂਦੇ ਨੇ। ਇਹੀ ਤਾਂ ਮੇਰੇ ਮਿੱਠ ਬੋਲੜੇ ਸੱਜਣ ਦਾ ਪਹਿਲਾ ਗੁਣ, ਉਹ ਕਦੀ ਕਿਸੇ ਦੇ ਔਗਣ ਨਹੀਂ ਚਿਤਾਰਦਾ। ਸ਼ਾਇਦ ਇਹੀ ਕਾਰਨ ਭਾਈ ਗੁਰਦਾਸ ਨੇ ਕਿਹਾ ਸੀ, ਕੱਲ ਤਾਰਨ ਗੁਰ ਨਾਨਕ ਆਇਆ। ਇੱਥੇ ਕੱਲ ਦਰ ਤੇ ਸੰਸਾਰ, ਲੋਕਾਂ ਦੇ ਜੀਵਨ ਦੀਆਂ ਬੇੜੀਆਂ ਡੁੱਬ ਰਹੀਆਂ ਨੇ, ਤੇ ਮੇਰਾ ਗੁਰੂ ਨਾਨਕ ਉਹਨਾਂ ਨੂੰ ਕਿਨਾਰੇ ਲਾਉਣ ਆਏ। ਮੈਂ ਅਰਜ਼ ਕਰ ਰਿਹਾ, ਸਾਹਿਬ ਕਹਿੰਦੇ ਨੇ ਕੋਈ ਤੈਨੂੰ ਗਾਉਂਦੇ ਨੇ, ਤੇਰੀਆਂ ਸੋਹਣੀਆਂ ਵਡਿਆਈਆਂ ਦੇਖ ਕੇ ਤੇ ਕਹਿੰਦੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨ ਹੈ, ਤੇ ਜੇ ਮੇਰਾ ਰੱਬ ਕੌੜਾ ਨਹੀਂ ਨਾ ਬੋਲਦਾ, ਤੇ ਚੇਤੇ ਰੱਖਿਓ ਕੌੜਾ ਮੇਰਾ ਗੁਰੂ ਵੀ ਕਦੀ ਨਹੀਂ ਜੇ ਬੋਲਦਾ। ਕਈ ਵਾਰੀ ਅਸੀਂ ਹੁਕਮਨਾਮੇ ਲੈਂਦੇ ਹਾਂ, ਅਰਦਾਸ ਕਰਨੇ ਹਾਂ, ਹੁਕਮ ਲੈਣਾ। ਮੈਂ ਅਰਜ਼ ਕਰ ਰਿਹਾ, ਇੱਕ ਖਿੰਨ ਵਿੱਚੋਂ ਨਿਕਲ ਕੇ ਸਾਡੀ ਮਰਿਆਦਾ ਹੈ, ਅਸੀਂ ਹੁਕਮ ਲੈਂਦੇ ਹਾਂ, ਤੇ ਜਦੋਂ ਕਿਤੇ ਨੌਵੇਂ ਮਹੱਲੇ ਦਾ ਕਿਤੇ ਬਚਨ ਆ ਜਾਏ, ਮੌਤ ਨਾਲ ਸੰਬੰਧਿਤ ਆ ਜਾਏ, ਜਾਂ ਸਤਿਗੁਰੂ ਜਿਹਦੇ ਵਿੱਚ ਥੋੜੀ ਜਿਹੀ ਸੁਚੇਤਤਾ ਸਾਨੂੰ ਤਾੜਨਾ ਕਰਨ, ਅਸੀਂ ਕਹਿੰਦੇ ਹੁਕਮ ਚੰਗਾ ਨਹੀਂ ਆਇਆ। ਕਮਾਲ ਦੀ ਗੱਲ, ਮੇਰਾ ਸੱਜਣ ਮਿੱਠ ਬੋਲੜਾ ਹੈ, ਇਹਨੂੰ ਤਾਂ ਕਦੀ ਕੌੜਾ ਬੋਲਣਾ ਹੀ ਨਹੀਂ ਆਉਂਦਾ। ਚੰਗਾ ਜਾਂ ਮੰਦਾ ਕੇਵਲ ਸਾਡੇ ਮਨ ਦੀ ਬਿਰਤੀ, ਉਹ ਤਾਂ ਕਦੀ ਕੌੜਾ ਬੋਲਦੇ। ਸਾਹਿਬ ਜੀ ਕਹਿੰਦੇ ਨੇ ਨਹੀਂ, ਹੁਕਮ ਮਿੱਠਾ ਹੀ ਹੁੰਦਾ ਹੈ, ਭਾਵੇਂ ਦੁੱਖ ਹੋਵੇ ਸੁੱਖ ਹੋਵੇ, ਜਿਉਂ ਜਾਂ ਮਰਜ਼ੀ ਹੋਵੇ, ਜਿੱਥੇ ਸ਼ਬਦ ਹੁਕਮ ਆ ਜਾਏ ਉੱਥੇ ਪਿਆਰਿਆ ਸਤ ਬਚਨ ਕਰਕੇ ਮੰਨਣ ਵਿੱਚ ਹੀ ਮਿਠਾਸ ਹੁੰਦੀ ਹੈ। ਹੁਕਮ ਕਦੀ ਮੋੜੇ ਨਹੀਂ ਜਾਂਦੇ। ਆਮ ਤੌਰ ਤੇ ਕਈ ਵਾਰੀ ਹੁਕਮਨਾਮਾ ਲੈਂਦੇ ਤੇ ਸੱਜਣ ਨਾਲ ਪਾਠ ਕਰਦੇ ਨੇ ਹੁਕਮਨਾਮੇ ਦਾ। ਜਦੋਂ ਭਾਈ ਸਾਹਿਬ ਕਿਤੇ ਹੁਕਮ ਲੈਣ, ਕਈ ਵਾਰੀ ਸ਼ਬਦ ਐਸਾ ਹੁਕਮ ਵਿੱਚ ਆਉਂਦਾ ਸਾਨੂੰ ਕੰਠ ਹੁੰਦਾ ਹੈ। ਤੇ ਮੈਂ ਅਰਜ਼ ਕਰਾਂ, ਗੁਰਮੁਖਾਂ ਕਈਆਂ ਨੂੰ ਪਤਾ ਹੈ, ਹੁਕਮ ਨਾਲ ਕਦੀ ਬੋਲਿਆ ਨਹੀਂ ਜਾਂਦਾ, ਹੁਕਮ ਕੇਵਲ ਸੁਣਿਆ ਜਾਂਦਾ ਹੈ। ਜਦੋਂ ਹੁਕਮਨਾਮਾ ਲੈ ਕੋਈ, ਭਾਵੇਂ ਤੁਹਾਨੂੰ ਬਾਣੀ ਜਿਤਨੀ ਮਰਜ਼ੀ ਕੰਠ ਹੋਵੇ, ਬਸ ਇੱਕੋ ਗੱਲ ਚੇਤੇ ਰੱਖਣੀ ਹੈ, ਹੁਕਮ ਨਾਲ ਕਦੀ ਨਹੀਂ ਬੋਲੀਦਾ, ਸਿਰ ਝੁਕਾ ਕੇ ਹੁਕਮ ਨੂੰ ਮੰਨ ਲਈਦਾ ਹੈ। ਭਾਵੇਂ ਜੱਜ ਵਕੀਲ ਨੂੰ ਪਤਾ ਹੈ ਨਾ ਦੇਣਾ, ਪਤਾ ਹੋਣ ਦੇ ਬਾਵਜੂਦ ਵੀ ਕਦੀ ਨਾਲ ਬੋਲੇਗਾ ਨਹੀਂ, ਕਿਉਂਕਿ ਉਹਨੇ ਜੱਜ ਦੇ ਹੁਕਮ ਨੂੰ ਕੇਵਲ ਸੁਣਿਆ ਜਾਂਦਾ ਹੈ, ਬੋਲਿਆ ਨਹੀਂ ਜਾਂਦਾ ਨਾਲ। ਇਹ ਤਾਂ ਸ਼ਹਿਨ ਸ਼ਾਹ ਦਾ ਸ਼ਹਿਨ ਸ਼ਾਹ। ਖੈਰ, ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਾਹਿਬ ਕਹਿੰਦੇ ਨੇ, ਕੋ ਗਾਵੈ ਕੋ ਗੁਣ ਵਡਿਆਈਆਂ ਚਾਰ, ਕਈ ਤੇਰੇ ਸੋਹਣਿਆਂ ਗੁਣਾਂ ਨੂੰ ਦੇਖ ਕੇ ਕਹਿੰਦੇ ਨੇ ਕਿ ਔਗਣ ਕੋ ਨਾ ਚਿਤਾਰੈ, ਪਤਤ ਉਹਦਾ ਸੁਭਾਅ ਏ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੈ, ਉਸ ਸੋਹਣੇ ਦੀ ਵਡਿਆਈ ਇਹੀ ਆ, ਇਹ ਹੁੰਦਾ ਉਹਨੂੰ ਵੀ ਪਵਿੱਤਰ ਕਰ ਦਿੰਦਾ। ਤੇ ਅਗਲਾ ਗੁਣ ਮੇਰੇ ਸਾਹਿਬ ਦਾ ਇਹੀ, ਤੂੰ ਇੱਕ ਵਾਰੀ ਵੀ ਜੇ ਝੁੱਕ ਕੇ ਕਹਿ ਦਿੱਤਾ ਸਤਨਾਮ ਵਾਹਿਗੁਰੂ, ਮੇਰਾ ਗੁਰੂ ਇੱਕ ਤਿਲ ਜਿਤਨੀ ਵੀ ਕਮਾਈ ਤੇਰੀ ਬਿਰਤੀ ਨਹੀਂ ਜਾਣ ਦਿੰਦਾ। ਇਹੀ ਤਾਂ ਸੋਹਣੇ ਦੇ ਗੁਣ ਨੇ। ਗਾਗਰੂ ਦੇ ਬਚਨ ਅਸੀਂ ਪੜ੍ਹਨੇ ਆ, ਜਾਪ ਸਾਹਿਬ ਉਹਦੇ ਗੁਣਾਂ ਦੀ ਗਾਇਨ ਕੀਤਾ ਮੇਰੇ ਕਲਗੀ ਵਾਲੇ ਨੇ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ। ਅਦੋ ਉਰਦ ਅਰਦੰਗ ਅਗੰਗ ਓਗ ਹਰਤਾ, ਇਹ ਉਹਦਾ ਕਿੱਡਾ ਵੱਡਾ ਗੁਣ ਹੈ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ। ਸੇ ਮੇਰੇ ਮਾਲਕ, ਤੂੰ ਸਦਾ ਲਈ ਮਨੁੱਖ ਨੂੰ ਬੁੱਧੀ ਦੇਣਾ, ਸਿੱਧੀ ਦੇਣਾ, ਅਕਲ ਦੇਣਾ, ਤੇ ਇੱਕ ਤੇਰਾ ਸਭ ਤੋਂ ਵੱਡਾ ਗੁਣ ਹੈ। ਅਦੋ ਅਦੋ ਦਾ ਅਰਥ ਹੁੰਦਾ ਹੈ ਨੀਵਾਂ, ਉਰਦ ਦਾ ਅਰਥ ਹੁੰਦਾ ਉੱਚਾ। ਅਦੋ ਉਰਦ ਅਰਦੰਗ ਅਗੰਗ ਓਗ ਹਰਤਾ, ਇਹਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਹੈ, ਜਿਹੜੇ ਪਤਾਲ ਵਿੱਚ ਨੀਵੇਂ ਰਹਿਣ ਵਾਲੇ ਨੇ, ਜਿਹੜੇ ਸਾਡੇ ਤੋਂ ਉੱਚੇ ਬ੍ਰਹਿਮੰਡਾਂ ਵਿੱਚ ਰਹਿਣ ਵਾਲੇ ਨੇ, ਤੇ ਜਿਹੜੇ ਇਸ ਧਰਤੀ 'ਚ ਅਸੀਂ ਵਿਚਕਾਰ ਟਿਕੇ ਆ ਨਾ, ਤੇਰਾ ਸੁਭਾਅ ਏਵੇਂ, ਤੂੰ ਤਿੰਨਾਂ ਲੋਕਾਂ ਦੇ ਗੁਨਾਹਾਂ ਦੇ ਜਿਹੜੇ ਗੁਨਾਹਗਾਰ ਨੇ ਉਹਨਾਂ ਦੇ ਗੁਨਾਹ ਮਾਫ ਕਰ ਦੇਣ। ਅਦੋ ਉਰਦ ਅਰਦੰਗ ਅਗੰਗ ਉਹ ਗਹਿਰਤਾ, ਤੇ ਕੁਝ ਨੇ ਇਹ ਵੀ ਅਰਥ ਕੀਤੇ ਨੇ, ਅਦੋ ਉਰਦ ਖੇ ਮੇਰੇ ਮਾਲਕ, ਤੂੰ ਸਾਡੇ ਬਚਪਨ ਦੇ ਗੁਨਾਹਾਂ ਨੂੰ ਵੀ ਬਖਸ਼ ਦੇਣਾ, ਸਾਡੇ ਜੋਬਨ ਭਰ ਵਿੱਚ ਕੀਤੇ ਹੋਏ ਗੁਨਾਹ ਵੀ ਬਖਸ਼ ਦੇਣਾ, ਤੇ ਜਦੋਂ ਬੁਢੇਪੇ ਵਿੱਚ ਕੋਈ ਮਾੜੇ ਕਰਮ ਕਰਨੇ ਆ ਤੂੰ ਉਹ ਵੀ ਬਖਸ਼ ਦੇਣਾ। ਤਿੰਨੀ ਅਵਸਥਾਨਾ ਬਾਲ ਜਵਾਨੀ ਅਰ ਬਿਰਧ ਪੁਨ, ਇਹ ਵੀ ਤਾਂ ਗਾਵੈ ਕੋ ਗੁਣ ਵਡਿਆਈਆਂ, ਚਾਰ ਉਹਦਾ ਬੜਾ ਗੁਣ। ਗੁਰੂ ਕਲਗੀ ਵਾਲੇ ਦੇ ਬਚਨ ਹੀ ਅਸੀਂ ਪੜ੍ਹਨੇ ਆ, ਉਹ ਸੋਹਣਾ ਬੜਾ ਸਾਹਿਬ। ਜਦੋਂ ਬਚਨ ਪੜ੍ਹਨੇ ਆ, ਗਨੀ ਮੁਲ ਸ਼ਿਕਸਤੇ ਗਰੀਬ ਉਲ ਪਰਸਤੇ, ਤੇਰਾ ਬੜਾ ਵੱਡਾ ਗੁਣ ਹੈ। ਗਨੀ ਮੁਲ ਸ਼ਿਕਸਤੇ, ਗਨੀ ਮੁਲ ਦਾ ਅਰਥ ਹੁੰਦਾ ਵੈਰੀ। ਹੇ ਮੇਰੇ ਮਾਲਕ ਜੀ, ਤੂੰ ਮਨੁੱਖਤਾ ਦੇ ਵੈਰੀਆਂ ਨੂੰ ਸ਼ਿਕਸਤ ਦੇਣਾ। ਗਰੀਬ ਉਲ ਪਰਸਤੇ, ਤੇ ਜਿਹੜੇ ਗਰੀਬ ਨੇ ਜਿਨ੍ਹਾਂ ਨੂੰ ਕਿਤੇ ਨੀ ਢੋਈ ਮਿਲਦੀ, ਪਰਸਤੇ ਦਰ ਤੇ ਤੂੰ ਉਹਨਾਂ ਦਾ ਪੱਖ ਕਰ ਲਈ, ਉਹਨਾਂ ਨਾਲ ਖਲੋ ਜਾਣਾ। ਗਨੀ ਮੁਲ ਸ਼ਿਕਸਤੇ, ਗਰੀਬ ਉਲ ਪਰਸਤੇ, ਬੁਲੰਦ ਉਲ ਮਕਾਨਾ, ਜ਼ਮੀਨ ਉਲ ਜ਼ਮਾਨਾ, ਤੇਰਾ ਘਰ ਇੰਨਾ ਕੁ ਵੱਡਾ ਦਾਤਾ, ਧਰਤੀ ਤੋਂ ਲੈ ਕੇ ਅਸਮਾਨ ਤੱਕ ਸਾਰਾ ਤੇਰਾ ਹੀ ਘਰ, ਬੜਾ ਵੱਡਾ ਤੇਰਾ ਗੁਣ ਹੈ, ਤੂੰ ਸੋਹਣਾ ਕਿੰਨੇ। ਸਤਿਗੁਰੂ ਕਲਗੀ ਵਾਲੇ ਦੇ ਕਦੀ ਜਾਤ ਸਾਹਿਬ ਦੇ ਬਚਨ ਪੜ੍ਹਨੇ ਕਿ ਹੁਸਨਲ ਚਿਰਾਗ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਸਾਹਿਬ ਦਿਮਾਗ ਦਰ ਤੇਰੇ ਨਾਲੋਂ ਜ਼ਿਆਦਾ ਸੂਝ ਕਿਸੇ ਨੂੰ ਨਹੀਂ, ਤੇ ਤੂੰ ਸੁੰਦਰਤਾ ਦਾ ਇੱਕ ਐਸਾ ਦੀਵੈ, ਤੇਰੇ ਸਾਹਮਣੇ ਆ ਕੇ ਸਾਰਿਆਂ ਦੀ ਸੁੰਦਰਤਾ ਮੱਧਮ ਪੈ ਜਾਂਦੀ। ਗਾਵੈ ਕੋ ਗੁਣ ਵਡਿਆਈਆਂ ਚਾਰ, ਤੂੰ ਕਿੰਨਾ ਸੋਹਣਾ। ਤੇ ਜਦੋਂ ਅਸੀਂ ਜਾਪ ਸਾਹਿਬ ਪੜ੍ਹਨੇ ਆ ਨਾ, ਕਮਾਲ ਦੀ ਗੱਲ ਇਹ ਵੇਖੋ, ਸਤਿਗੁਰੂ ਇਸ ਤਰ੍ਹਾਂ ਬਚਨ ਕਰਦੇ ਨੇ ਜਿਵੇਂ ਮੇਰੇ ਵਾਹਿਗੁਰੂ ਨੂੰ ਸਾਹਮਣੇ ਬਿਠਾਇਆ ਹੋਵੇ। ਅਸੀਂ ਪੜ੍ਹਨੇ ਆ, ਕਈ ਵਾਰੀ ਬੰਦੇ ਨੂੰ ਸਾਹਮਣੇ ਬਣਾ ਕੇ ਕਹਿੰਦੇ ਆ, ਸੱਜਣਾ ਤੇਰੇ ਵਿੱਚ ਆਹ ਗੁਣ ਹੈ, ਕਿਉਂਕਿ ਉਹ ਸਾਹਮਣੇ ਬੈਠਾ। ਵਰਤਮਾਨ ਦੀ ਗੱਲ ਕਰਨੇ ਆ, ਤੇ ਜਦੋਂ ਅਸੀਂ ਪੜ੍ਹਨੇ ਆ ਅਰੂਪ ਹੈ, ਅਨੂਪ ਹੈ, ਹੈ ਸ਼ਬਦ ਦਾ ਅਰਥ ਇਹ ਬਣਦਾ, ਤੇ ਮੇਰੇ ਮਾਲਕ ਤੂੰ ਮੇਰੇ ਸਾਹਮਣੇ ਬੈਠਾ, ਤੇ ਤੈਨੂੰ ਦੇਖ ਦੇਖ ਕੇ ਮੈਂ ਤੇਰੀ ਸਿਫਤ ਪਿਆ ਕਰਨਾ। ਗਾਵੈ ਕੋ ਗੁਣ ਵਡਿਆਈਆਂ, ਉਹ ਕਿੰਨਾ ਕੁ ਸੋਹਣਾ। ਕੋਈ ਕਹਿੰਦਾ ਉਹ ਮਿੱਠ ਬੋਲੜਾ, ਕੋਈ ਕਹਿੰਦਾ ਉਹ ਪਤਕ ਪਾਵਣ, ਕੋਈ ਕਹਿੰਦਾ ਉਹ ਇੱਕ ਤਿਲ ਮਾਤਰ ਕਮਾਈ ਬਿਰਥਾ ਨਹੀਂ ਜਾਣ ਦਿੰਦਾ, ਕਿਤੇ ਸਾਹਿਬ ਕਹਿੰਦੇ ਨੇ ਉਹ ਗਰੀਬਾਂ ਦਾ ਰਾਹ ਨੁਮਾਏ, ਕਿਤੇ ਕਹਿੰਦੇ ਨੇ ਵੈਰੀਆਂ ਨੂੰ ਸ਼ਿਕਸ਼ਤ ਦੇਣ ਵਾਲਾ। ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਮੇਰੇ ਮਾਲਕ ਦੇ ਸਵਰੂਪ ਨੂੰ ਬਿਆਨ ਕੀਤਾ ਨਾ, ਉਦੋਂ ਉਹਨਾਂ ਨੇ ਕਿਹਾ, ਕਹਿੰਦੇ ਨੇ ਮੇਰਾ ਰੱਬ ਸੋਹਣੇ ਕੇਸਾਂ ਵਾਲਾ। ਅਸੀਂ ਸਾਹਿਬ ਦੇ ਬਚਨ ਪੜ੍ਹਨੇ ਆ ਨਾ, ਮਹਾਰਾਜ ਕਹਿੰਦੇ ਨੇ ਬੰਕੇ ਲੋਇਣ ਦੰਤ ਰਸਾਲਾ, ਮੇਰੇ ਮਾਲਕ ਤੇਰੇ ਨੇਤਰ ਬੜੇ ਸੋਹਣੇ ਨੇ, ਸਤਿਗੁਰੂ ਤੇਰੇ ਸਾਹਿਬ ਕਹਿੰਦੇ ਨੇ ਮਾਲਕ ਤੇਰੇ ਦੰਦ ਬੜੇ ਪਿਆਰੇ ਨੇ, ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ, ਮੇਰਾ ਜਿਹੜਾ ਮਾਲਕ ਹੈ ਉਹਦੇ ਕੇਸ ਬੜੇ ਸੋਹਣੇ। ਹਜ਼ੂਰ ਨੇ ਫਿਰ ਅੱਗੇ ਬਚਨ ਕੀਤਾ, ਗਾਵੈ ਕੋ ਗੁਣ ਵਡਿਆਈਆਂ ਚਾਰ, ਉਹ ਕਿੰਨਾ ਕੁ ਸੋਹਣਾ। ਸਾਹਿਬ ਕਹਿੰਦੇ ਨੇ ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਤੂੰ ਕਿੰਨਾ ਕੁ ਸੋਹਣਾ। ਜਦੋਂ ਤੂੰ ਤੁਰਨਾ ਤੇਰੀ ਚਾਲ ਮੈਨੂੰ ਪ੍ਰਭਾਵਿਤ ਪਈ ਕਰਦੀ ਏ, ਮਧੁਰਾੜੀ ਬਾਣੀ, ਤੇ ਜਿਹੜੀ ਤੇਰੀ ਬਾਣੀ ਏ ਮਧੁਰਾੜੀ ਦਰ ਤੇ ਮਿੱਠੀ ਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਿੱਠ ਬੋਲੜਾ ਜੀ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਧੁਰਾੜੀ ਬਾਣੀ, ਤੇਰੀ ਬਾਣੀ ਸ਼ਾਇਦ ਨਾਲੋਂ ਵੀ ਮਿੱਠੀ ਏ, ਤੇ ਕਿੰਨਾ ਕੁ ਤੂੰ ਮਿੱਠਾ। ਬਾਬੇ ਫਰੀਦ ਤੋਂ ਪੁੱਛ ਲਈਓ, ਕਹਿੰਦੇ ਨੇ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰਾਬਣਾ, ਪੁੱਜਣ ਤੁਧ ਮਧੁਰਾੜੀ ਬਾਣੀ, ਗਾਵੈ ਕੋ ਗੁਣ ਵਡਿਆਈਆਂ ਚਾਰ। ਇਹ ਵੀ ਤਾਂ ਤੇਰਾ ਬੜਾ ਵੱਡਾ ਗੁਣ ਏ ਕਿ ਤੇਰੀ ਬਾਣੀ ਬੜੀ ਮਿੱਠੀ ਏ, ਕਿੰਨੀ ਕੁ ਮਿੱਠੀ ਏ। ਗੁਰੂ ਅਮਰਦਾਸ ਜੀ ਨੂੰ ਪੁੱਛੀਏ, ਕਹਿੰਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਦਿਓ, ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਕੋਕਨ ਕੋਕਲਾ, ਤਰਲ ਜਵਾਨੀ ਭਾਵੇਂ ਅਨੇਕਾਂ ਕੋਇਲਾਂ ਮਿੱਠਾ ਬੋਲਦੀਆਂ ਹੋਣ, ਤੇਰੀ ਬਾਣੀ ਜਿਹੜੀ ਕੋਇਲਾਂ ਦੀ ਆਵਾਜ਼ ਨਾਲੋਂ ਵੀ ਜ਼ਿਆਦਾ ਮਿੱਠੀ। ਕੋਕਲ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਭਾਣੀ, ਇਸ ਮਨ ਕੀ ਪੂਰੀ ਹੈ। ਤੇ ਮਾਲਕ ਜੀ ਤੁਸੀਂ ਆਵਾਜ਼ ਤਾਂ ਕਹਿ ਦਿੱਤਾ ਕੋਇਲ ਨਾਲੋਂ ਵੀ ਮਿੱਠੀ ਏ, ਤੇ ਚਾਲ ਕਿਹੋ ਜਿਹੀ ਏ? ਤੁਸੀਂ ਕਹਿ ਰਹੇ ਹੋ ਤੇਰੀ ਚਾਲ ਸੁਹਾਵੀ ਮਧੁਰਾਲੀ ਬਾਣੀ। ਤੇ ਸਾਹਿਬ ਕਹਿੰਦੇ ਨੇ ਸਾਰੰਗ ਜਿਉਂ ਪਗ ਧਰੈ ਠਿਮ ਠਿਮ। ਸਾਰੰਗ ਦਾ ਅਰਥ ਇੱਥੇ ਦੇ ਹਾਥੀ। ਆਪਾਂ ਜਦੋਂ ਕੋਈ ਮਸਤ ਤੁਰਦਾ ਨਾ, ਜਿਹਨੂੰ ਕਿਸੇ ਦੀ ਪਰਵਾਹ ਨਾ ਹੋਵੇ, ਬੇਖੌਫ ਹੋ ਕੇ ਤੁਰੇ, ਆਪਾਂ ਕਹਿੰਦੇ ਹਾਂ ਇਹਦੀ ਚਾਲ ਹਾਥੀ ਦੀ ਮਸਤ ਚਾਲ ਤੁਰਦਾ ਪਿਆ। ਮੇਰੇ ਮਾਲਕਾ ਤੇਰੀ ਚਾਲ ਇੰਨੀ ਕੋਈ ਮਸਤਾਨੀ ਏ, ਤੈਨੂੰ ਗਮ ਨਹੀਂ, ਤੈਨੂੰ ਖੁਸ਼ੀ ਨਹੀਂ, ਤੈਨੂੰ ਕੋਈ ਹਰਕ ਨਹੀਂ, ਤੈਨੂੰ ਸੋਗ ਨਹੀਂ। ਜਿੱਦਣ ਦੀ ਤੂੰ ਦੁਨੀਆਂ ਬਣਾਈ ਏ, ਉਦਣ ਦਾ ਤੂੰ ਸਾਰਨ ਦੀ ਚਾਲ ਮਸਤ ਚਾਲ ਚੱਲਣਾ ਪਿਆ ਤੇਰੇ ਵਰਗੀ। ਮਦੁਰਾੜੀ ਬਾਣੀ ਕੋਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਭਾਣੀ, ਇਸ ਮਨ ਕੀ ਪੂਰੀ ਹੈ। ਸਾਰੰਗ ਜਿਉਂ ਪਗ ਧਰੈ ਠਿਮ ਠਿਮ, ਠਿਮ ਠਿਮ ਦਰ ਤੇ ਐਸਤਾ ਐਸਤਾ। ਇਹਦਾ ਮਤਲਬ ਮੇਰੇ ਗੁਰੂ ਨਾਨਕ ਸਾਹਿਬ ਜਿਹੜੇ ਮਿੱਠ ਬੋਲੜੇ ਦੀਆਂ ਤੁਸੀਂ ਬਾਤਾਂ ਕਰਦੇ ਹੋ, ਉਹਨੂੰ ਸਰਗੁਣ ਰੂਪ ਵਿੱਚ ਕਿਵੇਂ ਤੁਸੀਂ ਤੱਕਦੇ ਪਏ ਸੀ ਕਿ ਉਹਦੀ ਆਵਾਜ਼ ਤੁਸੀਂ ਕਹਿੰਦੇ ਹੋ ਕੋਇਲ ਨਾਲੋਂ ਵੱਧ ਪਿਆਰੀ ਏ, ਚਾਲ ਉਹਦੀ ਹਾਥੀ ਨਾਲੋਂ ਜ਼ਿਆਦਾ ਮਸਤ ਏ। ਸਾਰੰਗ ਜਿਉਂ ਪਗ ਧਰੈ ਠਿਮ ਠਿਮ, ਧਿਆਨ ਰੱਖਣਾ ਮੈਂ ਅਰਜ਼ ਕੀਤੀ ਏ ਤੇ ਸਾਰੰਗ ਦਾ ਅਰਥ ਹਾਥੀ ਏ। ਵੈਸੇ ਨਾ ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਸਾਰੰਗ ਦੇ 60 ਅਰਥ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਸਾਰੰਗ ਦੇ ਅਰਥ ਕੀਤੇ ਕਈ ਬਣਦੇ ਨੇ। ਸਾਰੰਗ ਪਾਣੀ ਜਿਹਨੇ ਧਨਕ ਪਾਣ ਕੀਤਾ ਹੋਇਆ। ਅਸੀਂ ਆ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਬਚਨ ਕਰਨੇ ਆ ਨਾ, ਪੜ੍ਹਨੇ ਆ ਕਿਰਪਾ ਜਲ ਦੇ ਨਾਨਕ ਸਾਰੰਗ ਕਹੋ। ਇੱਥੇ ਸਾਰੰਗ ਦਾ ਅਰਥ ਹਾਥੀ ਨਹੀਂ, ਇੱਥੇ ਸਾਰੰਗ ਦਾ ਅਰਥ ਪਪੀ ਆ। ਸਾਰੰਗ ਦੇ ਅਰਥ ਬੇਅੰਤ ਨੇ। ਇੱਕ ਵਿਦਵਾਨ ਨੇ ਬੜੇ ਸੋਹਣੇ ਕੀਤੇ, ਕਹਿਣ ਲੱਗੇ ਸਾਰੰਗ ਕਹੋ ਸਾਰੰਗ ਚਲੀ, ਲੇਕਰ ਸਾਰੰਗ ਹਾਥ, ਜੇਕਰ ਸਾਰੰਗ ਨਾ ਹੋ ਤੋ ਸਾਰੰਗ ਕਰ ਤੋ ਘਾਤ। ਹੁਣ ਸ਼ਬਦ ਸਾਰੰਗ ਹੀ ਅਰਥ ਚੇਂਜ ਹੋ ਜਾਣੇ ਨੇ। ਸਾਰੰਗ ਕਹੋ ਸਾਰੰਗ ਚਲੀ, ਪਹਿਲੇ ਸਾਰੰਗ ਦਾ ਅਰਥ ਪਾਣੀ, ਸਾਰੰਗ ਚੱਲਿਆ ਇਸਤਰੀ। ਇੱਕ ਬੀਬੀ ਪਾਣੀ ਲੈਣ ਚੱਲੀ, ਲੈ ਕੇ ਸਾਰੰਗ ਹਾਥ, ਤੀਜੇ ਸਾਰੰਗ ਦਰ ਤੇ ਦੀਵਾ ਪਕੜ ਲਿਆ ਉਹਨੇ ਹੱਥ ਵਿੱਚ। ਸਾਰੰਗ ਕੋ ਸਾਰੰਗ ਚਲੀ, ਲੇਕਰ ਸਾਰੰਗ ਹਾਥ, ਜੇਕਰ ਸਾਰੰਗ ਨਾ ਹੁੰਦਾ, ਜੇਕਰ ਉਹਦੇ ਹੱਥ ਵਿੱਚ ਦੀਵਾ ਨਾ ਹੁੰਦਾ, ਸਾਰੰਗ ਕਰ ਤੋ ਘਾਤ, ਜਿੱਥੇ ਲੈਣ ਗਈ ਉੱਥੇ ਸਾਰੰਗ ਦਰ ਤੇ ਸੱਪ ਬੈਠਾ ਸੀ, ਸੱਪ ਨੇ ਉਹਨੂੰ ਡੰਗ ਮਾਰ ਦੇਣਾ ਸੀ। 60 ਅਰਥ ਕੀਤੇ ਨੇ ਭਾਈ ਕਾਨ ਸਿੰਘ ਨਾਭਾ ਨੇ ਕੇਵਲ ਸਾਰੰਗ ਦੇ। ਖੈਰ ਮੈਂ ਅਰਜ਼ ਕਰ ਰਿਹਾ, ਸਾਹਿਬ ਕਹਿੰਦੇ ਨੇ ਤੇਰੀ ਚਾਲ ਕਿਵੇਂ ਵੇ? ਸਾਰੰਗ ਜਿਉਂ ਪਗ ਧਰੈ ਠਿਮ ਠਿਮ, ਆਪ ਆਪ ਸੰਧੂਰ ਹੈ। ਹੇ ਮੇਰੇ ਮਾਲਕ ਜੀਓ, ਸ੍ਰੀ ਰੰਗ ਰਾਤੀ। ਕਹਿਣ ਲੱਗੇ ਮੇਰੇ ਮਾਲਕ, ਜਿਹਦੇ ਤੇ ਤੂੰ ਕਿਰਪਾ ਕਰਦਾ, ਉਹ ਤੇਰੇ ਨਾਮ ਵਿੱਚ ਰੰਗੀ ਗਈ ਏ, ਤੇ ਉਹਦੀ ਚਾਲ ਵੀ ਸੋਹਣੀ, ਉਹਦੇ ਬਚਨਾਂ ਵਿੱਚ ਮਿਠਾਸ ਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਈ ਤੇਰੀਆਂ ਵਡਿਆਈਆਂ ਨੂੰ ਦੇਖ ਕੇ ਤੈਨੂੰ ਗਾਉਂਦੇ ਪਏ, ਉਹ ਕਿੰਨਾ ਕੁ ਸੋਹਣਾ। ਆਪਾਂ ਤੇ ਆਪਣੇ ਅੰਦਰ ਅਜੇ ਨਹੀਂ ਨਾ ਤੱਕਿਆ, ਮੇਰੇ ਕਲਗੀ ਵਾਲੇ ਦੀ ਨਜ਼ਰ ਵਿੱਚ ਕਦੋਂ ਤੱਕੋ, ਉਹ ਕਿੰਨਾ ਕੁ ਸੋਹਣਾ। ਸਤਿਗੁਰੂ ਦੀ ਅਕਾਲ ਉਸਤਤ ਵਿੱਚ ਇੱਕ ਕਵਿਤ ਹੁੰਦਾ, ਸਾਹਿਬ ਕਹਿੰਦੇ ਨੇ ਦਾਤਾ ਜੀ, ਕਹੂੰ ਗੀਤ ਕੇ ਗਵਈਆ, ਕਹੂੰ ਬੇਲ ਕੇ ਬਜਈਆ, ਕਹੂੰ ਨ੍ਰਿਤ ਕੇ ਨਚਈਆ, ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ ਕਹੂੰ ਰਾਣੀ, ਕਹੂੰ ਨਾਰ ਕੇ ਆਕਾਰ ਹੋ। ਤੇ ਨਾਲ ਬਚਨ ਕਰਦੇ ਨੇ, ਕਹੂੰ ਬੇਲ ਕੇ ਬਜਈਆ, ਕਹੂੰ ਧੇਨ ਕੇ ਚਰਈਆ, ਕਹੂੰ ਲਖਨ ਲਵਈਆ, ਕਹੂੰ ਸੁੰਦਰ ਕੁਮਾਰ ਹੋ। ਸ਼ੁੱਧਤਾ ਕਿਸਾਨ ਹੋ ਕੇ ਸੰਤਨ ਕੇ ਪ੍ਰਾਣ ਹੋ ਕੇ ਦਾਤਾ ਮਹਾਦਾਨ ਹੋ ਕੇ ਨਿਰਦੋਖੀ ਨਿਰੰਕਾਰ ਹੋ, ਗਾਵੇ ਕੋ ਗੁਣ ਵਡਿਆਈਆਂ, ਚਾਰੇ ਸਾਰੀ ਤਾਂ ਤੇਰੇ ਗੁਣ ਨੇ। ਸਤਿਗੁਰੂ ਦੇ ਜਦੋਂ ਕਵਿਤ ਨੂੰ ਪੜਿਆ ਇਹਦੇ ਅਰਥ ਬੜੇ ਪਿਆਰੇ ਨੇ। ਸਾਹਿਬ ਕਹਿੰਦੇ ਨੇ ਕਾਹੂੰ ਗੀਤ ਕੇ ਗਵਈਆ, ਜਦੋਂ ਕੋਈ ਤੇਰੀ ਸ਼ਿਫਤ ਦਾ ਗੀਤ ਗਾਉਂਦਾ ਹੈ, ਲੋਕ ਕਹਿੰਦੇ ਨੇ ਫਲਾਣਾ ਬੰਦਾ ਬੜੇ ਮਿੱਠੇ ਗਲੇ ਵਾਲਾ ਹੈ, ਤੇ ਮੇਰਾ ਕਲਗੀ ਵਾਲਾ ਕਹਿੰਦਾ ਨਹੀਂ, ਉਹਦੀ ਮਿੱਠੇ ਗਲੇ ਵਿੱਚੋਂ ਮੈਨੂੰ ਲੱਗਦਾ ਉਹ ਨਹੀਂ ਤੂੰ ਗਾ ਰਹੀ, ਉਹਦੇ ਕੋਲੇ ਕਿਹੜੀ ਤਾਕਤ ਗਾਉਣ ਦੀ, ਕਿਉਂਕਿ ਇਹਦੀ ਵਡਿਆਈ ਇੰਨਾ ਸੋਹਣਾ। ਗਾਵੇ ਕੋ ਗੁਣ ਵਡਿਆਈਆਂ, ਚਾਰ ਕਾਹੂੰ ਗੀਤ ਕੇ ਗਵਈਆ, ਤੇ ਜਦੋਂ ਉਹ ਕਹਿੰਦੇ ਨੇ ਇਹਦੀ ਬੰਸਰੀ ਵਿੱਚ ਆਵਾਜ਼ ਮਿਠਾਸ ਬੜੀ ਏ, ਸਾਹਿਬ ਕਹਿੰਦੇ ਨੇ ਨਹੀਂ, ਬੰਸਰੀ ਵਿੱਚ ਫੂਕ ਵੀ ਤੂੰ ਮਾਰਨਾ, ਤੇ ਜਦੋਂ ਉਹਦੇ ਵਿੱਚੋਂ ਨਾਦ ਨਿਕਲਦਾ ਇਹ ਤੇਰੇ ਹੀ ਤਾਂ ਬਣਾਇਆ ਨਾਦ ਏ, ਜੇ ਤੂੰ ਬੰਸਰੀ ਨਾ ਬਣਾਉਂਦਾ, ਤੂੰ ਫੂਕ ਮਾਰਨ ਵਾਲਾ ਪੈਦਾ ਨਾ ਕਰਦਾ, ਤੇ ਬਾਂਸ ਵਿੱਚੋਂ ਕਦੀ ਨਾਦ ਨਿਕਲ ਤੱਕ ਸਕਦਾ ਸੀ? ਕਹੂੰ ਗੀਤ ਕੇ ਗਵਈਆ, ਕਹੂੰ ਬੇਲ ਕੇ ਬਜਈਆ, ਕਹੂੰ ਨ੍ਰਿਤ ਕੇ ਨਚਈਆ। ਤੇ ਕਈ ਨੱਚਦੇ ਨੇ ਜਿਹੜੇ ਸਰੀਰ ਦੇ ਅੰਗਾਂ ਨੂੰ ਘੁਮਾਉਂਦੇ ਨੇ, ਉਹਨਾਂ ਨੱਚਣ ਵਾਲਿਆਂ ਵਿੱਚ ਵੀ ਤੂੰ ਹੀ ਤੁਰਿਆ ਫਿਰਨਾ। ਕਾਉਂ ਨਰ ਕੇ ਆਕਾਰ ਹੋ, ਕਈ ਕਿਸਮਾਂ ਦੇ ਤੂੰ ਮਨੁੱਖ ਪੈਦਾ ਕੀਤੇ ਨੇ, ਇਹਨਾਂ ਵਿੱਚ ਵੀ ਤੂੰ ਏ। ਤੇ ਸਾਹਿਬ ਕਹਿੰਦੇ ਨੇ ਕਾਉਂ ਵੇਦ ਬਾਣੀ, ਕਿਤੇ ਵੇਦਾਂ ਦੀ ਵਿਚਾਰ ਹੁੰਦੀ ਏ, ਉੱਥੇ ਵੀ ਤਾਂ ਤੇਰੀ ਪੈਦਾ ਕੀਤੇ ਨੇ। ਕਾਉਂ ਕੋਕ ਕੀ ਕਹਾਣੀ, ਕਿਤੇ ਕੋਕ ਦੀਆਂ ਬਾਤਾਂ ਕੋਈ ਕਰਦਾ। ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਪ੍ਰਕਾਰ ਹੋ, ਕਿਤੇ ਰਾਜਾ ਬਣ ਜਾਣਾ, ਕਿਤੇ ਰਾਣੀ ਬਣਨਾ, ਕਿਤੇ ਤੂੰ ਇਸਤਰੀ ਦਾ ਰੂਪ ਬਣਿਆ। ਤੇ ਸਾਹਿਬ ਕਹਿੰਦੇ ਨੇ ਕਾਉਂ ਬੇਨ ਕੇ ਵਜਈਆ, ਕਿਤੇ ਬੰਸਰੀਆਂ ਵਜਾਣਾ, ਕਾਉਂ ਢੇਨ ਕੇ ਚਰਈਆ, ਕਿਤੇ ਤੂੰ ਗਾਵਾਂ ਦਾ ਆਜੜੀ ਬਣ ਕੇ ਗਾਵਾਂ ਪਿਆ ਚਾਰਨਾ। ਤੇ ਜਦੋਂ ਗਾਵਾਂ ਦੇ ਪਿੱਛੇ ਤੁਰ ਕੇ ਉੱਚੀ ਆਵਾਜ਼ ਵਿੱਚ ਆਜੜੀ ਪਾਲੀ ਗਾਉਂਦਾ ਹੈ ਨਾ, ਤੇ ਮੈਨੂੰ ਲੱਗਦਾ ਪਾਲੀ ਨੀ ਗਾਉਂਦਾ, ਤੂੰ ਹੀ ਗਾਉਣਾ ਪਈ। ਕਦੀ ਰਾਜਾ ਬਣ ਕੇ ਪੁਸ਼ਾਕ ਪਾ ਕੇ ਬਹਿ ਜਾਣਾ, ਤੇ ਕਦੀ ਪਾਲੀ ਬਣ ਕੇ ਮੱਝਾਂ ਨੂੰ ਚਾਰਨਾ। ਕਾਉਂ ਸਾਹਿਬ ਕਹਿੰਦੇ ਨੇ ਬੇਨ ਕੇ ਬਜਈਆ, ਕਾਉਂ ਢੇਨ ਕੇ ਚਰਈਆ, ਕਾਉਂ ਲੱਖਣ ਲਵਈਆ, ਕਿਤੇ ਮੱਖਣ ਕੱਢਣਾ, ਕਿਤੇ ਮੱਖਣ ਚੋਈ ਕਰਾਨਾ। ਤੇ ਸਾਹਿਬ ਕਹਿੰਦੇ ਨੇ ਮੇਰੇ ਮਾਲਕ ਕਾਉਂ ਸੁੰਦਰ ਕੁਮਾਰ ਹੋ। ਅਖੀਰ ਵਿੱਚ ਸਾਹਿਬ ਨੇ ਕਿਹਾ, ਕਹਿਣ ਲੱਗੇ ਸੁੱਧਤਾ ਕੀ ਸ਼ਾਨ ਹੋ, ਤੇਰੇ ਨਾਲੋਂ ਪਵਿੱਤਰ ਦੁਨੀਆਂ ਤੇ ਕੋਈ ਨਹੀਂ, ਇਸ ਕਰਕੇ ਮੈਂ ਕਹਿੰਦਾ ਗਾਵੈ ਕੋ ਗੁਣ ਵਡਿਆਈਆਂ ਚਾਰ, ਤੇਰੇ ਨਾਲੋਂ ਸੋਹਣਾ ਕੌਣ। ਸੁੱਧਤਾ ਕੀ ਸ਼ਾਨ ਹੋ, ਸੰਤਨ ਕੇ ਪ੍ਰਾਣ ਹੋ, ਸੰਤਾਂ ਨੂੰ ਪ੍ਰਾਣ ਦੇਣ ਵਾਲਾ ਕਿ ਦਾਤਾ ਮਹਾਦਾਨ ਹੋ, ਕਿ ਨਿਰਦੋਖੀ ਨਿਰੰਕਾਰ ਹੋ, ਤੇਰੇ ਅੰਦਰ ਕੋਈ ਵੀ ਦੋਸ਼ ਨਹੀਂ, ਕੋਈ ਦੋਖ ਨਹੀਂ, ਇਸ ਕਰਕੇ ਤੂੰ ਅੱਤ ਦਾ ਸੋਹਣਾ, ਤੇ ਤੇਰੀਆਂ ਸੋਹਣੀਆਂ ਵਡਿਆਈਆਂ ਨੂੰ ਦੇਖ ਕੇ ਮੇਰਾ ਗੁਰੂ ਨਾਨਕ ਕਹਿ ਰਿਹਾ ਵਾਹਿਗੁਰੂ ਜੀ ਕਈ ਤੈਨੂੰ ਗਾਉਂਦੇ ਨੇ ਗਾਵੈ ਕੋ ਗੁਣ ਵਡਿਆਈਆਂ ਚਾਰ। ਕਲਗੀ ਵਾਲੇ ਦੇ ਬਚਨ ਹੀ ਪੜ੍ਹਦੇ ਜਾਈਏ ਕਿੰਨਾ ਕੁ ਆਨੰਦ ਏ ਉਹਦੀਆਂ ਵਡਿਆਈਆਂ ਵਿੱਚ। ਹਜ਼ੂਰ ਦੇ ਬਚਨ ਪੜ੍ਹ ਕੇ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾਦਾਨ ਹੋ, ਸਤਿਗੁਰੂ ਨੇ ਕਮਾਲ ਦੇ ਬਚਨ ਕਹਿ, ਉਹ ਮੇਰਾ ਅਕਾਲ ਪੁਰਖ ਸੁੰਦਰਤਾ ਦੀ ਇੱਕ ਮੂਰਤ ਏ। ਗੁਰੂ ਨਾਨਕ ਸਾਹਿਬ ਅੱਜ ਕਹਿ ਰਹੇ ਨੇ ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਕਈ ਗਾ ਰਹੇ ਨੇ ਗੁਣ ਵਡਿਆਈਆਂ ਚਾਰ, ਤੇਰੇ ਗੁਣਾਂ ਨੂੰ ਤਾਕੇ, ਤੇਰੀਆਂ ਵਡਿਆਈਆਂ ਨੂੰ ਤਾਕੇ, ਤੇਰੀ ਸੁੰਦਰਤਾ ਨੂੰ ਦੇਖ ਕੇ ਮੇਰੇ ਮਾਲਕ ਜੀ ਤੈਨੂੰ ਪੈਗਾਉਂਦੇ। ਅਗਲਾ ਬਚਨ ਸਾਹਿਬ ਕਹਿੰਦੇ ਨੇ ਗਾਵੈ ਕੋ ਵਿਦਿਆ ਵਿਖਮ ਵਿਚਾਰ, ਵਿਖਮ ਦਾ ਅਰਥ ਹੁੰਦਾ ਬੜਾ ਮੁਸ਼ਕਲ, ਵਿਚਾਰ ਦਾ ਅਰਥ ਇੱਥੇ ਵਿਚਾਰ ਕਰਨਾ। ਕਹਿੰਦੇ ਨੇ ਵਿਖਮ ਵਿਦਿਆ ਨੂੰ ਪੜ੍ਹਦੇ ਨੇ, ਕੋਈ ਸ਼ਾਸਤਰ ਪੜ੍ਹ ਰਿਹਾ, ਕੋਈ ਵੇਦ ਪੜ੍ਹ ਰਿਹਾ, ਕੋਈ ਉਪਨਿਸ਼ਦ ਪੜ੍ਹ ਰਿਹਾ, ਕੋਈ ਪੁਰਾਣ ਪੜ੍ਹ ਰਿਹਾ, ਭਾਸ਼ਾਵਾਂ ਦੇ ਗਿਆਤਾ ਵੀ ਜਿਹੜੇ ਨੇ। ਫਿਰ ਅਖੀਰ ਤੇ ਝੁੱਕ ਕੇ ਕਹਿੰਦੇ ਨੇ ਅਸੀਂ ਕੌਣ ਆ ਕਹਿਣ ਵਾਲੇ, ਇਹ ਤੂੰ ਹੀ ਤਾਂ ਕਿਰਪਾ ਕਰਕੇ ਸਾਡੇ ਤੋਂ ਬੁਲਾਣਾ ਪਿਆ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਔਖੀ ਤੋਂ ਔਖੀ ਵਿਦਿਆ ਪੜ੍ਹਦੇ ਨੇ, ਫਿਰ ਵਿਦਿਆ ਪੜ੍ਹ ਪੜ੍ਹ ਕੇ ਕਹਿੰਦੇ ਨੇ ਨਹੀਂ ਅੰਤ ਨਹੀਂ ਤਨ ਖੇ, ਕਈ ਇਸ ਕਰਕੇ ਗਾਉਂਦੇ ਨੇ ਤੂੰ ਤਨ ਸਾਜਨਾ। ਸਾਹਿਬ ਕਹਿਣ ਲੱਗੇ ਕਰੈ ਗਾਵੈ ਕੋ ਸਾਜ, ਉਸ ਤਨ ਨੂੰ ਮਿੱਟੀ ਦੇ ਵਿੱਚ ਤੂੰ ਲੀਨ ਕਰਦੇ ਨੇ, ਖੇ ਵੀ ਕਰਦੇ ਨੇ ਤੇ ਬਣਾ ਵੀ ਲੈਣਾ। ਤੇ ਸਾਹਿਬ ਕਹਿੰਦੇ ਨੇ ਗਾਵੈ ਕੋ ਜੀ ਲੈ ਫਿਰ ਦੇ। ਹੁਣ ਧਿਆਨ ਰੱਖਣਾ ਇੱਥੇ ਦੇ ਸ਼ਬਦ ਹੈ, ਦੱਦੇ ਨੂੰ ਲਾ ਤੇ ਹਾਹਾ ਮੁਕਤਾ। ਬਾਣੀ ਵਿੱਚ ਸ਼ਬਦ ਦੇ ਵੀ ਆਉਂਦਾ, ਦਿੰਦਾ ਦੇ, ਦੱਦੇ ਨੂੰ ਕੱਲੀ ਲਾ। ਬਾਣੀ ਵਿੱਚ ਇਹ ਵੀ ਸ਼ਬਦ ਆਇਆ ਕਿ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਦੱਦੇ ਨੂੰ ਲਾ ਤੇ ਹਾਹਾ ਜਿਹੜਾ ਇਹਨੂੰ ਸਿਹਾਰੀਏ। ਤੇ ਚੇਤੇ ਰੱਖਣਾ ਅਰਥਾਂ ਵਿੱਚ ਫਰਕ ਪੈ ਜਾਣਾ ਜਦੋਂ ਅਸੀਂ ਹੁਣ ਪੜ੍ਹਨੇ ਪਏ ਨਾ। ਗਾਵੈ ਕੋ ਜੀ ਲੈ ਫਿਰ ਦੇਹ, ਇੱਥੇ ਦੇਹ ਦਾ ਅਰਥ ਦੇਣਾ ਨਹੀਂ, ਇੱਥੇ ਦੇਹ ਦਾ ਅਰਥ ਸਰੀਰ। ਅਸੀਂ ਪੜ੍ਹਨੇ ਜਪਜੀ ਸਾਹਿਬ ਵਿੱਚ ਸ਼ਬਦ ਪਰਤ ਕੇ ਅੱਖਰ ਫਿਰ ਆਉਂਦੇ ਨੇ ਕਿ ਭਰੀਏ ਹੱਥ ਪੈਰ ਤਨ ਦੇਹ, ਉੱਥੇ ਵੀ ਦੇਹ ਦਾ ਅਰਥ ਸਰੀਰ। ਜਦੋਂ ਅਸੀਂ ਹਜ਼ੂਰ ਦੀ ਬਾਣੀ ਪੜ੍ਹਨੇ ਹਾਂ ਤੇ ਇੱਕ ਕਾਨੜਾ ਰਾਗ ਵਿੱਚ ਮੇਰੇ ਸਾਹਿਬ ਦਾ ਬਚਨ ਹੁੰਦਾ ਕਿ ਧਨ ਲਕਸ਼ਮੀ ਸੁੱਤ ਦੇਹ, ਇੱਥੇ ਦੇਹ ਦਾ ਅਰਥ ਦੇਣਾ ਨਹੀਂ, ਦੇਹ ਦੇ ਦੱਦੇ ਨੂੰ ਲਾ ਹਾਹਾ ਮੁਕਤਾ, ਦੇਹ ਦਰ ਤੇ ਸਰੀਰ। ਜੇ ਮੇਰੇ ਤਨ ਨੂੰ ਕੋਈ ਤੇਰੇ ਤੋਂ ਬਿਨਾਂ ਕਿਸੇ ਦੇ ਚਰਨਾਂ ਵਿੱਚ ਨਹੀਂ ਕਰਨੀ। ਮੇਰੇ ਕਹਿਣ ਤੋਂ ਮੁਰਾਦ ਇੱਥੇ ਦੇਹ ਦਾ ਅਰਥ ਸਰੀਰ ਏ। ਜਦੋਂ ਅਸੀਂ ਪੜ੍ਹਨੇ ਆ ਸਾਹਿਬ ਦੇ ਬਚਨ ਦਿੰਦਾ ਦੇਹ, ਦੇਣ ਵਾਲਾ ਦਈ ਜਾ ਰਿਹਾ। ਜਦੋਂ ਅਸੀਂ ਪੜ੍ਹਨੇ ਆ ਸਤਿਗੁਰੂ ਦੇ ਬਚਨ ਹਜ਼ੂਰ ਦੀ ਬਾਣੀ ਵਿੱਚ ਆਨੰਦ ਸਾਹਿਬ ਵਿੱਚ ਕਿ ਜਿਸ ਤੂੰ ਦੇ, ਜਿਸ ਨੂੰ ਤੂੰ ਦੇਣਾ ਏ। ਧਿਆਨ ਰੱਖਣਾ ਇੱਥੇ ਦੇਹ ਦਾ ਅਰਥ ਦੇਣਾ ਨਹੀਂ ਕਰਨਾ। ਸਾਹਿਬ ਕਹਿੰਦੇ ਨੇ ਗਾਵੈ ਕੋ ਸਾਜ ਕਰੇ ਤਨ ਖੇ, ਕਈ ਇਸ ਕਰਕੇ ਤੇਰੇ ਸਿਮਰਨ ਵਿੱਚ ਜੁੜ ਗਏ ਨੇ, ਤੂੰ ਤਨ ਬਣਾਉਣਾ ਤੇ ਨਿੱਕੀ ਜੀ ਠੋਕਰ ਮਾਰਨਾ, پرت کے کھلار کے مٹی وچ لیڑ کر دینا تے جیڑا تن دے وچ جند بولدی اے اے کتھے جاندی اے تے کئی ایک کر کے سبت کردے نے گاوے کو جی لے تو اے جند لے لینا وچوں پھر دے تے ایک جند نو نواں شریر پرت کے دے دینا اس وچوں کڈی دوجے وچ پا دتی کئی ایک کر کے تیری سبت کردے نے تے گرو نانک صاحب جی دی بانی گرو گرنتھ صاحب وچ بےنت پرمان ملدے نے آپاں اس پنکتی تے تھوڑا جا رکنا ہے تن بنانا ہے ٹکا دینا حضور دے بچن اسی پڑھنے گرو تیج بہادر جی کا شہیدی پورب آ رہا ہے صاحب نے تین ادھارنا دتیاں نے اس دے تے سنسار دی رچنا سبندی صاحب کہندے نے میہ پیندا ہے نا تے پانی دے اوپر بلبلے بنتے ہیں او کیوں بن گئے ہوا دے بن گئے تے میرے گرو تیج بہادر جی کہندے نے میں جدو رب دے بنائے ہوئے شریر ول تکنا تے ادھر پانی دے بلبلے ول تکنا تے میرے ہاتھ جڑ جاندے نے کہنا میرے واہگرو جنی کو پانی دے بلبلے دی میعاد ہے نا اونی کو ایس مٹی دی مڑولی دی میعاد پانی دا بلبلا بنیا ہوا بھری گئی بلبلا بن گیا نکل گئی پرت کے پھر پانی بن گیا دے بنائی آ وچ جند رکھی آ سواساں دی ہوا ٹکائی آ تے جویں بلبلے وچوں پانی نکل جائے تے اودی ہستی ختم ہے تے جدن ایس پانی دے بلبلے وچوں سواساں دی ہوا نکل گئی تے ایدی ہستی ختم صاحب کہندے نے جیسے جلتے بدبدا اپجے بنسا نیت گاوے کو ساج کرے تن کھے جیسے جلتے بدبدا اپجے بنسا نیت جگ رچنا تیسے رچی کو نانک سن میت کہندے نے میرے مترا دھیان نال سن لئی اے رچنا میرے واہگرو نے بنائی آ تے جنہیں رچیا ہے پھر تو انہوں کہہ دے خاں گاوے کو ساج کرے تن کھے تو ہی تا بنان والے دوجا پرمان دتا صاحب کہندے نے جگ رچنا سب جھوٹ ہے جان لے ہو رے نیت پہلا بچن ویکھو کیسے پیارے شبد نے ایہو جا مرشد ملے گا جیڑا ساڈے ورگے ڈگے ہوئے پاپیاں نو متر بنا کے گلوکڑی وچ لے ایک پاسے تا کہے گا جگ رچنا تیسے رچی کو نانک سن میت پھر میرا سائیں کہے گا جگ رچنا سب جھوٹ ہے جان لےو رے میت میرے متر سکھا جان لے داتا جی پہلی گل تا کئی بلبلے دی طرح تے دوجی کیوں کہن لگے کو نانک پھر کچھ نہیں اسی پڑھنے جگ رچنا سب جھوٹ ہے جان لےو رے میت صاحب کہندے نے پرت کے اینے پھر نہیں رہنا اس کر کے ٹکی نہیں رہنا کہ اے اس طرح جویں ایک ریت دی کندھ بنائیے تے ریت دی کندھ بنائی کوئی ڈگ دیا دیر نہیں لگدی کہو نانک پھر کچ نہیں ستگرو کہندے نے ایہدے وچوں ٹکی نہیں رہنا ریت دی طرح اینے پور پور کے لیڑ ہو جان ستگرو نے خیر تیجا پرمان دتا کہن لگے اے اس طرح جویں سپنا آئے جوں سپنا اور پیکھنا ایسے جاپو جان ان میں کچ ساچو نہیں نانک بن بھگوان سپنے بنتے نے اجڑ جاندے نے ریت دیاں کندھا بندیاں نے ٹٹ جاندیاں نے پانی دے بلبلے بنتے نے بنس جاندے نے اسی طرح تیری دے بنی ہے اینے بنس جانا ہے تے جڑا بنا کے ٹھان والا پھر اودے گیت گا تے کہ گاوے کو ساج کرے تن کھے تو ساج کے نو پھر ٹا دینا تے ساجنا بھی بڑے کمال نال گرو ارجن صاحب دا بچن ہوندا ہے سلوک سہسکرتی وچ صاحب کہندے نے کاچ کوٹنگ رچنت توئنگ لیپنگ رکت چرمن ہے نونگتا دوارنگ پیت رہتنگ بائنگ روپ استھمبن ہے تیری دے نو کیویں ساجیا کاچ کوٹنگ تو ایک کچ دا کلا ہے جھوٹ دا کلا ہے جویں کچ دے بھانڈے ٹٹدیاں دیری نہیں لگدی اس کچ دے کلے نو بنان والا اوہی اڈے ٹٹدیاں وی دیری نہیں لگدی کاچ کوٹنگ رچنت توئنگ توئنگ در تے جل ایک پانی دی بوند تو کچ دا کلا بنا دیتا تے جدو کلا بنایا دیاں ناڑیاں ایدیاں ہڈیاں سب کچھ فٹ کر کے رب نے کیا جے سب کچھ دسدا رہیا ایدے نال ہر ایک نے نفرت کرنی آپاں تکنے ہاں جے کتے منکھ دیاں ناڑیاں ہڈیاں مج سب کچھ دسے تے ایدے کول کوئی بہن لئی تیار نہ ہوئے جڑا چس چراسی دا سردار بنیا بیٹھا ہے اونے دوجی کرپا اے کیتی اونے نال ایک مسالہ ہور لایا اونے لو آ مج ہڈیاں فٹ کر کے اتنے چمڑی دا لیپن کر دیتا صاحب کہندے نے کاچ کوٹنگ رچنت توئنگ لیپنگ رکت چرمن ہے اونے خون دا تے چم دا تیرے اتنے لیپن کر دیتا نونگ تا دوارنگ پیت رہتنگ نو دروازے تینو فٹ کر دیتے پیت رہ تنگ پر اینا دے اگے کوئی بھی کواڑ نہیں ہوں اے در تے ہیں پر کوئی کواڑ نہیں تے سچ جانیو نو ہی رستے دے جند نکلن دے اسی کئی بار سوچنے ہیں نا اے سواس جڑے منہ رہی نکلن گے بالکل چھوٹ جائے ہر ایک دی اوستھا مطابق دے سواس نکل دے جیو جائے کرم نے اسی طرح موت ایک دکھ ہے جڑے جپن والے نے وہ دسم نو پھوڑ کے نکل جاندے دھیان رکھنا پرے نہ دروازہ کوئی نہیں جدن نکلنے نے سواس کو روک لے گا مائی دا لال نونتا دوار نے پیت رہتن پر کنے ساجے نے اس ویگرو نے جن نے ساجے نے پھر گاوے کو ساج کرے تن کھے جن نے ساجے نے وہ چرنا بھی جڑ جا صاحب کہنے نے نونتا دوار نے پیت رہتن بائے روپنگ استھمنے بائے در تے ہوا انہیں ایک تھم لا دیتا تیرے شریر وچ سواساں دا ایک تھمی دیا تیرے تریا پھر میں اور تیرے پلے ہے کہ انہیں تھمی کر لیتی پرت کے پھر تو کھے بھی کھے ستگرو کی بانی وچ جیڑا بچن گرو صاحب نے کیتا اے ہی سورچ راگ پڑھو تے بھگت رویداس جی دا آندا ہے جل کی پیت گرو ارجن صاحب کہندے نے کہ توئن پانی کی بوند تے بھگت رویداس کہندے نے جل کی پیت پون کا تھمبا رکت بوند کا گارا شبد اتنے بوند بوند نہیں ہے میرے مالک جی پانی دی ایک تو دیوار بنائیے جل کی پیت پون کا تھمبا سواساں دی تھمبی دے دیتی آ رکت بوند کا گارا خون دا تے اس بوند دا تو اینو گارا لا دیتا ہے ہاڈ ماس ناڑی کو پنجر پنکھی بچا بچارا پھر کہندے نے تو کہنا میرا شریر پرانی کیا میرا کیا تیرا جیسے ترور پنکھ بسیرا تو تا اس طرح جی میں رات نو کسے رخ تے پنچی رہندا ہے تے جے کہ آ ٹانی میری ہے میں چھڈنی نہیں جی اس ٹانی تے میں ہی بیٹھنا ہے تے ویکھن والے ہس کے کہندے نے کملیا پنچیا تیرے تو پہلا پتا نہیں کنے کو اس ٹانی وچ بہ گئے کئیاں نے ٹانی تے بہنا ہے تو رات رہنا تے چلدا بڑ تیرا ٹھکانا نہیں ہوں صاحب کہندے نے جیو آتما پنچھی ہے اے تن ایک رخ ہے ایک تن وچ پتا نہیں کہ پنچھی تو سدا نہیں ٹکنا دیکھ ایک رات رہنا ہے پرت کے رخ نو چھڈ کے چلے جانا ہے اس کر کے گاوے کو ساج کرے تن کھے جن نے رخ دتا تو او دا شکر کریا کر پرانی کیا میرا کیا تیرا جیسے ترور پنکھ بسیرا راکھو کندھ اسارو نیواں تیسی کہندے نے صاحب جی بڑیاں ملاں مارنے ہیں تے جدو ساڈی موت ہونی ہے نا قدرتی ایک نیم جدو رات نو لمے پینے ہیں نا ہر ایک بندہ اپنے قد مطابق ساڈے تین ہاتھ تھان گھیردا ہے لمبائی وچ بچہ بھی جدو سوندا ہے نا جنہ بچے دا ہاتھ ہے اپنے ساڈے تین ہاتھوں دے ماپ کے دیکھ لینا اینی کو تھان گھیردا ہے ستگرو نے بانی وچ کہہ کہندے نے جیڑا تو ایڈا وڈا پسارا پساری بیٹھا ہے میرا کہندے نے جدن مر کے لمیا پینا ساڈے تین ہاتھ ہی تھان ملنی ہے جے چوکھا لما ہو جائے گا پونے چار ہو جائے گا چار تے کدی ملدی ہوئی نہیں صاحب کہندے نے راکھو کندھ اسارو نیواں ساڈے تین ہاتھ تیری سیما اے بابے کبیر نے کیا کہن لگے کارج ساڈے تین ہاتھ کنی تاں پونے چار چار کدی نہیں ہوئی صاحب کہندے نے ساڈے تین ہاتھ تیری سیما تے ستگرو کہندے نے بنکے بال پاگ سر ڈیری اے تن ہوئے گو پسم کی ٹھیری گاوے کو ساج کرے تن کھے اے تن ہوئے گو پسم کی ٹھیری اونچے مندر سندر ناری رام نام بن باجی ہاری جن نے ساجے او دا شکر کر آ گرو ہرگوبند صاحب جی دے نا پانچ سپتر تے ایک سپتری سب تو وڈے نے بابا گردتا جی اونا تو چھوٹے سن بابا اٹل جی بابا اٹل جی تو چھوٹے سن بابا سورج مل جی ادو چھوٹے سن بابا انی رائے جی بابا انی رائے تو چھوٹے سن گرو تیج بہادر جی گرو تیج بہادر جی دا سچے پتا دا پرکاش سن 1621 نو گرو کے محل ہویا سی امرتسر دی دھرتی تے تے اینا تو وڈے بابا اٹل جی نے کیونکہ ماتا نانکی دی کوکھ وچوں دو پتراں دا جنم ہویا ہے تے میں کئی واری عرض کرنا ہونا سکھ اتہاس وچ گرو اتہاس وچ ایک بےبے نانکی تے ایک ماتا نانکی دو آندے نے بےبے نانکی گرو نانک صاحب جی دے وڈے بھن نے تے جدو ماتا نانکی شبد آوے ادو ایک گل سمجھنی گرو ہرگوبند صاحب دے محل نے سپتنی ہے تے میرے سچے پاتشاہ دھرم دی چادر گرو تیگ بہادر جی دے ماتا جی سن 1621 نو گرو تیگ بہادر جی دا آگمن ہویا گرو کے محل ਅੰਮ੍ਰਿਤਸਰ ਦੀ ਧਰਤੀ ਤੇ ਤੇ ਹੋਇਆ ਵੀ ਅੰਮ੍ਰਿਤ ਵੇਲੇ ਜਦੋਂ ਆਸਾ ਦੀਵਾਰ ਦਾ ਕੀਰਤਨ ਹੋ ਰਿਹਾ ਸੀ। ਮੈਂ ਅਰਜ਼ ਕਰਾਂ ਜਦੋਂ ਖਬਰ ਪਹੁੰਚੀ ਨਾ ਗੁਰੂ ਹਰਗੋਬਿੰਦ ਸਾਹਿਬ ਕੋਲ ਕਿ ਆਪ ਜੀ ਦੇ ਘਰ ਸਪੁੱਤਰ ਨੇ ਜਨਮ ਲਿਆ, ਆਸਾ ਦੀਵਾਰ ਦੇ ਕੀਰਤਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮਹਿਲ ਵਿਚ ਗਏ, ਘਰ ਗਏ ਤੇ ਗੁਰਬਿਲਾਸ ਸ਼ੇਣੀ ਵਿਚ ਲਿਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਸੰਤਾਨ, ਪਹਿਲਾਂ ਚਾਰ ਪੁੱਤਰ ਸਨ, ਅੱਜ ਪੰਜਵੇਂ ਪੁੱਤਰ ਨੂੰ ਦੇਖ ਕੇ ਥੋੜਾ ਜਿਹਾ ਸੀਸ ਝੁਕਾਇਆ ਸੀ। ਗੁਰਬਿਲਾਸ ਪਾਤਸ਼ਾਹ ਛੇਵੀਂ ਵਿਚ ਭਾਈ ਬਿਧੀ ਚੰਦ ਕੋਲ ਸੀ, ਪੁੱਛਿਆ ਸੀ ਦਾਤਾ ਕਿਉਂ ਪਹਿਲਾਂ ਵੀ ਚਾਰ ਪੁੱਤਰ ਪਰ ਇਹਨੂੰ ਦੇਖ ਕੇ ਕਹਿਣ ਲੱਗੇ ਇਹ ਮੇਰਾ ਪੁੱਤਰ ਦੁਖੀਆਂ ਦੇ ਦੁੱਖ ਵੰਡਾਉਣਾ ਹੈ। ਉਥੇ ਇੱਕ ਅਰਦਾਸ ਕੀਤੀ ਜਿਹੜੇ ਸ਼ਬਦ ਸਾਂਭ ਕੇ ਰੱਖੇ, ਮੇਰੇ ਅਕਾਲ ਪੁਰਖ ਕਿਰਪਾ ਕਰੀ ਮੇਰੇ ਪੁੱਤਰ ਨੂੰ ਜ਼ੁਲਮ ਤੇ ਜ਼ਾਲਮ ਸਾਹਮਣੇ ਅੜਖ ਲਾਉਣ ਦੀ ਤਾਕਤ ਦੇਈ, ਜੋ ਕੁਝ ਇਹ ਕਰ ਜਾਏ ਪਰਤ ਕੇ ਕਿਸੇ ਨੇ ਕਰਨਾ ਹੀ ਨਹੀਂ। ਜੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਮੇਰੇ ਪੁੱਤਰ ਨੇ ਜੋ ਕੁਝ ਕਰਨਾ ਕਿਸੇ ਨੇ ਪਹਿਲਾਂ ਕੀਤਾ ਨਹੀਂ, ਤੇ ਗੁਰੂ ਕਲਗੀ ਵਾਲਾ ਕਹਿੰਦਾ ਦੁਨੀਆਂ ਦੇ ਲੋਕੋ ਜੋ ਮੇਰਾ ਬਾਪੂ ਕਰ ਗਿਆ ਨਾ ਪਹਿਲਾਂ ਕਿਸੇ ਕੀਤਾ ਸੀ ਨਾ ਕਿਸੇ ਨੇ ਅੱਗੇ ਕਰਨਾ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਣ ਕਿਸੇ ਨੇ ਕੀਤਾ ਇਸ ਤਰ੍ਹਾਂ। ਖੈਰ ਮੈਂ ਆਪਣੇ ਵਿਸ਼ੇ ਵੱਲ ਫਿਰ ਆਵਾਂ, ਆਪਾਂ ਵਿਚਾਰਾਂਗੇ। ਸਤਿਗੁਰੂ ਕਹਿੰਦੇ ਤਨ ਸਾਜਨਾ ਤੇ ਬਣਾ ਕੇ ਢਾ ਦੇਣੇ। 1621 ਨੂੰ ਗੁਰੂ ਤੇਗ ਬਹਾਦਰ ਜੀ ਤੇ ਸੰਨ 1619 ਨੂੰ ਬਾਬਾ ਅਟਲ ਰਾਏ ਜੀ ਦਾ ਜਨਮ ਹੋਇਆ। ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਨੇ। ਬਾਬਾ ਅਟਲ ਬਚਪਨ ਤੋਂ ਬਹੁਤ ਘੱਟ ਬੋਲਦੇ ਸਨ, ਕਹਿੰਦੇ ਨੇ 1.5 ਸਾਲ ਦੀ ਉਮਰ ਸੀ ਤੇ ਸਾਰਾ ਸਾਰਾ ਦਿਨ ਚੌਂਕੜੀ ਮਾਰ ਕੇ ਬੈਠੇ ਰਹਿੰਦੇ ਸਨ। ਜੇ ਕਿਸੇ ਬੁਲਾਣਾ ਤੇ ਪ੍ਰਸ਼ਾਦਾ ਛਕਾ ਦਿੱਤਾ ਨਹੀਂ ਤੇ ਮਸਤ। ਜਦੋਂ ਅੱਜ ਉਮਰ ਹੋਈ ਹੋਰ, ਮੈਂ ਅਰਜ਼ ਆਪਣੀ ਪੰਕਤੀ ਤੇ ਆਪਾਂ ਫਿਰ ਆਉਣਾ ਜਿੱਥੇ ਵਿਚਾਰ ਕਰ ਰਹੇ। ਅੱਜ ਬੱਚਾ ਖੇਡਣ ਗਿਆ ਬਾਬਾ ਅਟਲ ਤੇ ਇੱਕ ਸੇਠ ਹੋਇਆ ਸੋਨੀ ਸ਼ਾਹ, ਉਹਦਾ ਪੁੱਤਰ ਸੀ ਮੋਹਨ। ਰਾਤ ਨੂੰ ਖੇਡਦੇ ਨੇ, ਹਨੇਰਾ ਪੈ ਗਿਆ ਤੇ ਬਾਬੇ ਉਸ ਬੱਚੇ ਮੋਹਨ ਦੇ ਸਿਰ ਤੇ ਮੀਟੀ ਰਹਿ ਗਈ ਏ ਤੇ ਬਾਬਾ ਅਟਲ ਕਹਿੰਦਾ ਸੱਜਣਾ ਹੁਣ ਪੈ ਗਿਆ ਹਨੇਰਾ, ਸਵੇਰੇ ਦਿਨ ਚੜੇਗਾ ਨਾ ਤੇ ਆਪਾਂ ਤੇਰੇ ਸਿਰੋਂ ਮੀਟੀ ਪਰਤ ਕੇ ਫਿਰ ਲੈਣੀ ਏ। ਦਿਨ ਚੜਿਆ ਤੇ ਬਾਬਾ ਅਟਲ ਨੇ ਪ੍ਰਸ਼ਾਦ ਪਾਣੀ ਮਾਤਾ ਨਾਨਕੀ ਨੇ ਛਕਾਇਆ ਤੇ ਛੱਕ ਕੇ ਖੁੰਡੀ ਹੱਥ ਵਿਚ ਪਕੜ ਕੇ ਬਾਬਾ ਜੀ ਜਪਦੇ ਗੁਰੂ ਗੁਰੂ ਤੁਰ ਪਏ ਤੇ ਸਾਰੇ ਸਾਥੀ ਆ ਗਏ। ਕਹਿੰਦੇ ਨੇ ਮੋਹਨ ਨਹੀਂ ਆਇਆ, ਆਪ ਘਰ ਗਏ ਤੇ ਉਹਨਾਂ ਦੇ ਘਰ ਵਹਿਣ ਪੈ ਪੈਣ ਰੋਣ ਪਏ ਤੇ ਉਹਦੀ ਮਾਈ ਨੂੰ ਝੰਜੋੜ ਕੇ ਕਹਿੰਦੇ ਨੇ ਮਾਈ ਪਖੰਡ ਕਰਨੀ ਏ, ਪੁੱਤਰ ਤੇਰੇ ਨੇ ਮੇਰੀ ਮਿੱਟੀ ਦੇਣੀ ਏ, ਉਹਨੂੰ ਤੂੰ ਲੁਕਾ ਕੇ ਰੱਖੇ, ਉਹਨੂੰ ਕਹਿ ਮੈਨੂੰ ਮਿੱਟੀ ਦੇ, ਉਹਨੂੰ ਸੁਆਏ ਉਹਨੂੰ ਉਠਾ। ਹੁਣ ਮਾਈ ਨੂੰ ਪਤਾ ਸੀ ਇਹ ਗੁਰੂ ਦਾ ਪੁੱਤਰ ਏ, ਕਰਨੀ ਵਾਲਾ ਤੇ ਹੱਥ ਜੋੜ ਕੇ ਕਹਿੰਦੀ ਏ ਬਾਬਾ ਅਟਲ ਮੇਰੀ ਆਵਾਜ਼ ਨਾਲ ਅੱਜ ਨਹੀਂ ਉਹਨੇ ਉੱਠਣਾ, ਅੱਗੇ ਸੌਂਦਾ ਸੀ ਮੈਂ ਆਵਾਜ਼ ਦੇ ਕੇ ਉਠਾ ਦਿੰਦੀ ਸਾਂ, ਅੱਜ ਜਿਹੜੀ ਨੀਂਦ ਵੀ ਸੌ ਗਿਆ ਉੱਥੇ ਜਾਂ ਆਵਾਜ਼ ਤੇਰੇ ਬਾਪੂ ਦੀ ਜਾਣੀ ਏ ਤੇ ਜਾਂ ਤੇਰੀ ਜਾਣੀ ਏ, ਸਾਡੀਆਂ ਤੇ ਆਵਾਜ਼ਾਂ ਹੀ ਨਹੀਂ ਉੱਥੇ ਜਾਂਦੀਆਂ। ਉਹਨੇ ਪੁੱਛਿਆ ਕਹਿਣ ਲੱਗੇ ਕਿਉਂ, ਕਹਿਣ ਲੱਗੇ ਇਹ ਮਰ ਚੁੱਕਾ। ਬਾਬਾ ਅਟਲ ਹੱਸ ਕੇ ਕਹਿੰਦਾ ਝੂਠ ਬੋਲਨੀ ਏ, ਕੋਈ ਨੀ ਮਰਿਆ। ਕਹਿੰਦੇ ਨੇ ਗਲੇ ਵਿਚ ਪਾਈ ਉਹਨਾਂ ਨੇ ਖੁੰਡੀ, ਕਹਿਣ ਲੱਗੇ ਉੱਠ ਕੇ ਸਾਡੀ ਮਿੱਟੀ ਨੀ ਦੇਣੀ, ਸੌ ਗਏ। ਸਿੱਖ ਇਤਿਹਾਸ ਗਵਾਹ ਏ, ਕਹਿੰਦੇ ਨੇ ਬਾਬਾ ਮੋਹਨ ਸਤਨਾਮ ਵਾਹਿਗੁਰੂ ਕਰਕੇ ਉੱਠ ਪਿਆ। ਸਾਰਾ ਦਿਨ ਖੇਡੇ, ਪਿੰਡ ਵਿਚ ਰੌਲਾ ਪਾ ਗਿਆ, ਬਾਬੇ ਅਟਲ ਨੇ ਮੋਹਨ ਜਿੰਦਾ ਕਰ ਦਿੱਤਾ, ਜੀ ਉਹ ਜਾ ਬਾਪ ਉਹ ਜਾ ਪੁੱਤਰ ਤੇ ਮੇਰਾ ਗੁਰੂ ਹਰਗੋਬਿੰਦ ਸਾਹਿਬ ਬੈਠਾ ਹੈ। ਅਕਾਲ ਤਖ਼ਤ ਤੇ ਖਬਰ ਪਹੁੰਚੀ ਬਾਬੇ ਅਟਲ ਨੇ ਮੋਹਨ ਨੂੰ ਜਿੰਦਿਆਂ ਕਰ ਦਿੱਤਾ। ਸਾਹਿਬ ਨੇ ਉੱਥੇ ਬਚਨ ਵਰਤਿਆ, ਕਹਿਣ ਲੱਗਾ ਕਿਹੜਾ ਸ਼ਰੀਕ ਜੰਮਿਆ ਸਾਡੇ ਘਰ ਅੰਦਰ ਰੱਬ ਦਾ। ਸਾਹਿਬ ਨੇ ਉੱਥੇ ਗਿਆ, ਕਹਿਣ ਲੱਗੇ ਰੱਬ ਕਹਿ ਸੰਗ ਸ਼ਰੀਕੀ ਕਰੈ, ਉਹ ਮਾਰੈ ਇਹ ਜੀਵਤ ਕਰੈ, ਤੂੰ ਸ਼ਰੀਕੀ ਕਰਨਾ, ਕੌਣ ਜੰਮਿਆ ਰੱਬ ਦਾ ਸ਼ਰੀਕ ਸਾਡੇ ਘਰ, ਅਸੀਂ ਤਾਂ ਰੱਬ ਦੇ ਗੁਲਾਮ ਆ। ਬਾਬੇ ਅਟਲ ਨੂੰ ਪਤਾ ਲੱਗਾ, ਚਰਨਾ ਤੇ ਡਿੱਗ ਕੇ ਕਹਿੰਦਾ ਬਾਪੂ ਮੈਂ ਭੁੱਲ ਗਿਆ ਪਰ ਕਿਰਪਾ ਕਰਕੇ ਕਹਿ ਦੇ ਤੈਨੂੰ ਬਖਸ਼ ਦਿੱਤਾ। ਕਹਿਣ ਲੱਗੇ ਪਤਾ ਪੁੱਤਰ ਜੇ ਜਵਾਇਆ ਉਹਦੇ ਬਦਲੇ ਤੈਨੂੰ ਆਪਣੀ ਜਿੰਦ ਦੇਣੀ ਪੈਗੀ। ਕਹਿਣ ਲੱਗੇ ਜਾਂ ਤੂੰ ਰਹਿ ਜਾਂ ਹੁਣ ਮੈਂ ਰਹਿੰਦਾ ਵਾ, ਮੈਂ ਰੱਬ ਦੇ ਹੁਕਮ ਦੀ ਅਤੂਲੀ ਨਹੀਂ ਹੋਣ ਦੇਣੀ। ਕਹਿੰਦੇ ਨੇ ਬਾਬਾ ਅਟਲ ਤੁਰਿਆ, ਜਿੱਥੇ ਅੱਜ ਬਾਬਾ ਅਟਲ ਜੀ ਦੀ ਇਮਾਰਤ ਨਾ 9 ਮੰਜ਼ਲਾਂ, ਉੱਥੇ ਚੌਂਕੜੀ ਮਾਰੀ, ਇਕਾਦਰ ਹੋ ਕੇ ਜਪਜੀ ਸਾਹਿਬ ਦਾ ਕੀਤਾ ਪਾਠ ਤੇ ਕਹਿ ਦਿੱਤਾ ਮੇਰੇ ਗੁਰੂ ਨਾਨਕ ਸਾਹਿਬ ਆਪਣੀ ਰਜ਼ਾ ਵਿਚ ਚੱਲਣ ਦੀ ਸੂਝ ਬਖਸ਼ ਦੇ। ਸਤਨਾਮ ਕਹਿ ਕੇ ਬਾਬੇ ਅਟਲ ਨੇ ਆਪਣੀ ਦੇਹੀ ਛੱਡ ਦਿੱਤੀ। ਇਹਦਾ ਮਤਲਬ ਸਿੱਖੀ ਵਿਚ ਬੜੀਆਂ ਨਿਆਰੀਆਂ ਖੇਡਾਂ ਗੇ, ਕਿੰਨੀ ਕੁ ਮੌਤ ਨੇੜੇ ਸਮਝ ਕੇ ਹੱਦ ਹੋ ਗਈ। ਜਿਹੜੇ ਮੌਤ ਨੂੰ ਆਪਣੇ ਵਸ ਵਿਚ ਰੱਖਦੇ ਨੇ ਜਦੋਂ ਮਰਜ਼ੀ ਸਰੀਰ ਛੱਡਦੇ ਨਾ, ਇਹਨਾਂ ਨੂੰ ਉੱਚਾ ਕਿਹੜਾ ਹੋਵੇਗਾ। ਬਾਬੇ ਅਟਲ ਨੂੰ ਜਦੋਂ ਉਹਨਾਂ ਨੇ ਦੇਹ ਛੱਡੀ साहब ने अपने हथी ओदा संस्कार किया ते जदों कहिंदे ने संस्कार करके आए ते सतगुरु बड़े प्रेम विच भिज के बाणी गाउण लग पए ते खबर पहुंची बाबा अटल जी दे मासर सन गुरु हरगोबिंद साहब दे सांडू लगदे ने भाई साईं दास आए वेख्या गुरु हरगोबिंद साहब बाणी पढ़दे ने ते आके कहन लगे महाराज पुत्र दी मौत हो गई तुहाडे अंदर दुख क्यों ने साहब देखो हुक्म नूं मन्नण वाले ए बाणी हुक्म तो शुरू होई ए सिक्की दी शुरुआत ही हुक्म जे ध्यान रखना साहब ने एक गल कही साईं दास आ जमीन ते एक लकीर खिचेगा साईं दास ने जमीन ते लकीर खिच दिती कहन लगे हुण इहनूं मटे दे उहने मटे दिती कहन लगे साईं दास जदों तू लकीर खिची सी तैनूं खुशी होई सी कहन लगा दाता तेरा हुक्म मन्नण वाला मैं जदों लकीर खिची खुशी कोई नहीं कहिंदे ने जदों मिटाई कोई गमी कहन लगा मिटा दिती ते गमी कोई नहीं कहिंदे ने जिवें एक धरती ते लकीर खिचण नाल खुशी नहीं ते गमी नहीं याद रखी मैं भी ओहदे हुक्म विच रहिंदा वां इस ब्रह्मांड विच रब ने अटल नाम की एक लकीर खिची सी जिदन खिची सी खुशी नहीं ते जिदन मिटा दिती गमी नहीं पर ओहदा शुक्र करना वां जिहड़ा बना के ढा भी दिंदा गावै को साज करे तन खे साजन वाला भी तू वे ते परत के ढा भी तू देना साहब कहिंदे ने कई तां तेरी सिफत ऐसे करके कर दे अगला बचन साहब कहिंदे ने गावै को जी लै फिर दे कईआं नूं इस करके तेरी सिमरन दी चाट लग गई ओह कहिंदे ने साडे शरीर विचों जिंद लै के ना वाहिगुरु ने इस नूं होर कोई कपड़ा दे देना जिवें असीं कपड़े पाने आ ना प्यारिओ कमाई ते निर्भर करदा कई ऐसे ने जेड़े इन्नी कु बंदगी करदे ने मेरा प्यारा गुरु बख्श उन्हां नूं सदा लई अपने चरणां विच लीन कर लैंदा वैसे ते ना मनुखा देही माड़ी नहीं जे जन्म मरण दा दुख मैं अर्ज कीती सी एक दिन मनमुख लई माड़ा है गुरमुख लई नहीं ओह तां कहिंदा मेरे दातिया मैनूं हर वारी तू जन्म दई ते मैं हर वारी तेरी सिक्खी नूं कमाण आवां किसे सज्जन गुरमुख प्यारे ने दस्सिया जदों भाई शबेग सिंह होरी शहीद होए ने ना महापुरशां दे कोल उहनां दी देही नूं लै गए ते अजे उहनां दे सवास चलदे सन किसे गुरमुख प्यारे बड़े नजदीकी दे सज्जन ने कहा कहिंदे ने उस वक्त महापुरशां नूं उहनां ने अपना शस्त्र दे के कहा कहन लगे सेवा मेरी गुरु रामदास दे दर ते प्रवान करा दिया जे उहनां कहा भी जनरल जी कोई अरदास कहिंदे ने अरदास करो मेरा जन्म परत के फिर सिखां दे घर विच होवे क्योंकि जिन्नी देर तक हरिमंदर है जालम ने टलना नहीं मैं सिख दे घर पैदा होवां ते परत परत के गुरु रामदास दे दर दी सेवा करदा रहा मैनूं खुशी है जानते पर वो समझ जांदे ने कि जन्म मरण दा उहनां नूं दुख नहीं हजूर ने बाणी विच कहा कहिंदे ने शरीर तां इक कपड़ा है जिवें कपड़ा पाने आ पुराना हुंदा है ला देने आ परत के नवा पा लैने आ मौत दा कोई डर नहीं एक कपड़ा मिलिया है शरीर सतगुरु ने ताई क्या कपड़ रूप सुहावना छड दुनिया अंदर जावना कपड़ा एक दिन छड़ना पैना इन्हें छिजना इन्हें पुराना होना है पर समझ जाते ना जेड़े के इस कपड़े विचों कढ के कोई होर कपड़ा दे देना साहब कहिंदे ने ओहदे हुक्म नूं मन के कहिंदे ने गावै को जी लै फिर दे दखनी ओंकार विच एक हजूर दा बचन हुंदा है सतगुरु ने सानू समझाण लई कई उदाहरणां लईआं एक तां मारू राग विच साहब कहिंदे ने शरीर एक स्त्री है जिवें पति ते पत्नी है ना इस तरह उदाहरण लई कहिंदे ने शरीर एक पत्नी है आत्मा एक पति है गुरु अर्जन साहब कहिंदे ने मैं अपने सरवना नाल ए सुनिया है कि एक दिन काया जिहड़ी है ना ए आत्मा दे तरले पई लैंदी सी पुछया की ते कह रही सी कि हे आत्मा मैं तेरे नाल ही खुश वसनी हां तू है सारे कहिंदे ने ए साडा है पर एक मेनू वादा दे तेरे करके मेरे शरीर ते रौण के तेरे करके मेरा घर है तेरे करके संसार है पर एक मेरे ना वादा कर तू मेनू कदी छड़ के नहीं जाएगा हुण जी जेड़ा जिंदो बोली आत्मा कहिंदा नहीं भोली काया मैं अपने आप तां तेरे विच नहीं आया कहन लगे क्यों कहन लगे जिवें एक बच्चे नूं मां दी मर्जी है जेड़ी मर्जी पोशाक पहुंचा पांदा मैं उस रब दे हुक्म विच तुरना हूं तेरे तो पहला पता नहीं किन्ने कु काया किन्ने कु कपड़े मैं तेरे वर्गे हंडाए ने किन्ने कु कपड़े हंडाने ने किसे दे हुक्म भी चाया ओदे हुक्म भी छड़ के चले जाना मैं तो अपनी मर्जी कदी कीती ही नहीं काया ने कहा नहीं नहीं ਤੂੰ ਝੂਠ ਬੋਲਣਾ, ਮੇਰੇ ਨਾਲ ਮਜ਼ਾਕ ਕਰਨਾ, ਮੈਨੂੰ ਛੱਡ ਕੇ ਨਾ ਜਾਈ। ਆਤਮਾ ਨੇ ਗੱਲ ਹੋਰ ਕਹੀ, ਕਹਿਣ ਲੱਗੇ ਛੱਡਣ ਦੀ ਗੱਲ ਤਾਂ ਦੂਰ, ਮੈਂ ਤੇਰੇ ਵਿੱਚ 100 ਸਾਲ ਰਹਿਣਾ ਵਾਂ, ਪਰ ਜਾਣ ਲੱਗਿਆ ਮੈਂ ਤੈਨੂੰ ਦੱਸ ਕੇ ਵੀ ਨਹੀਂ ਜਾਣਾ, ਅੱਜ ਮੈਂ ਤੈਨੂੰ ਛੱਡ ਕੇ ਜਾਣਾ ਪਿਆ। ਤੇ ਉਹਦਾ ਹੁਕਮ ਇੰਨਾ ਅਟਾਲੇ। ਸਾਹਿਬ ਕਹਿੰਦੇ ਨੇ ਧਨ ਕਹੇ ਤੂੰ ਬਸ ਮੈਂ ਨਾਲੇ, ਧਨ ਦਰ ਤੇ ਜੀਵ ਰੂਪੀ ਇਸਤਰੀ ਆ ਸਰੀਰ ਕਹਿੰਦਾ ਪਿਆ ਆਤਮਾ ਨੂੰ, ਤੂੰ ਮੇਰੇ ਨਾਲ ਰਹੋ। ਪ੍ਰੈ ਸੁਖਵਾਸੀ ਬਾਲ ਗੁਪਾਲੇ, ਤੂੰ ਜੈ ਬਿਨਾ ਹੋ ਕਿੱਕ ਹੀ ਨਾ ਲੇਖ ਹੈ, ਬਚਨ ਦੇ ਛੋੜ ਨਾ ਜਾਸਾ ਹੈ, ਇਹ ਆਤਮਾ ਮੇਰੇ ਨਾਲ ਵਾਅਦਾ ਕਰ, ਤੂੰ ਛੱਡ ਕੇ ਨਹੀਂ ਜਾਏਗਾ। ਸਾਹਿਬ ਕਹਿਣ ਲੱਗੇ ਫਿਰ ਕਹਿਆ ਹੋ ਹੁਕਮੀ ਬੰਦਾ, ਮੈਂ ਉਹਦੇ ਹੁਕਮ ਵਿੱਚ ਚੱਲਣਾ ਪਿਆ ਵਾ। ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਜਿਹਦੇ ਹੁਕਮ ਵਿੱਚ ਮੈਂ ਆਇਆ। ਜਿਚਰ ਰੱਖ ਹੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊੜ ਸਿਧਾਸਾ ਹੈ। ਜਿੱਦਣ ਉਹਨੇ ਕਹਿ ਦਿੱਤਾ ਨਾ ਕਾਇਆ ਛੱਡ ਦੇ, ਤੇ ਮੇਰੀ ਕੀ ਹਸਤੀ, ਮੈਂ ਖਿਲਵੀ ਬਹਿ ਜਾ, ਮੈਂ ਤੈਨੂੰ ਛੱਡ ਕੇ ਚਲੇ ਜਾਣਾ। ਸਾਹਿਬ ਕਹਿੰਦੇ ਨੇ ਜੋ ਪ੍ਰੈ ਬਚਨ ਕਹੇ ਧਨ ਸਾਚੇ, ਧਨ ਕਛੂ ਨਾ ਸਮਝੇ, ਚੰਚਲ ਕੱਚ ਹੈ, ਬਹੁਰ ਬਹੁਰ ਪਿਰੀ ਸੰਗ ਮੰਗਦਾ, ਉਹ ਬਾਤ ਜਾਣੇ ਕਰ ਹਾਸਾ ਹੈ। ਕਾਇਆ ਸਮਝਦੀ ਮੈਨੂੰ ਮਜ਼ਾਕ ਕਰਦਾ, ਪਰ ਪਤਾ ਉਦਨ ਲੱਗਾ ਆਈ ਆਗਿਆ ਫਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਗਾਵੈ ਕੋ ਜੀ ਲੈ ਫਿਰ ਦੇ। ਨਾ ਧਨ ਪੁੱਛੀ ਨਾ ਮਤਾ ਪਕਾਇਆ, ਊੜ ਸਿਧਾਇਓ ਛੂਟਰ ਮਾਟੀ, ਦੇਖ ਦੇਖ ਨਾਨਕ ਮਿਥਨ ਮੁਹਾਸਾ ਏ। ਕਹਿੰਦੇ ਨੇ ਕਿਉਂ ਜੀ ਹੈਰਾਨਗੀ ਦੀ ਗੱਲ, ਇੰਨਾ ਸਮਾਂ ਇਹਦੇ ਵਿੱਚ ਜਿੰਦ ਰਹੀ ਤੇ ਜਾਣ ਲੱਗਿਆ ਸਤਿ ਸ੍ਰੀ ਅਕਾਲ ਜਾਂ ਫਤਿਹ ਵੀ ਨਹੀਂ ਬੁਲਾਈ, ਬਸ ਛੱਡ ਕੇ ਚਲੀ ਗਈ, ਇਹਦੇ ਨਾਲ ਸਲਾਹ ਵੀ ਨਹੀਂ ਕੀਤੀ। ਸਤਿਗੁਰੂ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਬੀਰਾ ਬੀਰਾ ਕਰ ਰਹੀ, ਬੀਰ ਭਏ ਬੈਰਾਏ। ਬੀਰਾ ਦਾ ਅਰਥ ਇੱਥੇ ਵੀ ਆਤਮਾ ਰੂਪੀ ਵੀਰ। ਸਾਹਿਬ ਕਹਿੰਦੇ ਨੇ ਆ ਜਿੱਥੇ ਸਾਡਾ ਜਨਮ ਹੋਇਆ ਇਹ ਸਾਡੇ ਬਾਪ ਦਾ ਘਰ ਹੈ, ਪੇਕਾ ਘਰ ਹੈ। ਹੁਣ ਜਿਵੇਂ ਇੱਕ ਬੱਚੀ ਦਾ ਭਰਾ ਨਾਲ ਪਿਆਰ ਹੋਵੇ, ਭੈਣ ਤੇ ਭਰਾਵਾਂ ਦਾ ਆਪਸੀ ਰਿਸ਼ਤਾ ਬੜਾ ਡੂੰਘਾ ਹੈ। ਕਹਿਣ ਲੱਗੇ ਭੈਣ ਭਰਾ ਨੂੰ ਵੀਰ ਵੀਰ ਕਹਿ ਕੇ ਬੁਲਾਉਂਦੀ ਏ, ਵੀਰ ਵੀਰ ਕਹਿ ਕੇ ਪੁਕਾਰਦੀ ਏ, ਤੇ ਜਦੋਂ ਬਾਪੂ ਦੇ ਘਰ ਧੀਏ ਨਾ, ਉਹ ਫਿਰ ਸਾਰਾ ਦਿਨ ਧਿਆਨ ਵੀ ਖੇਡਣ ਵੱਲ ਰੱਖਦੀ ਏ। ਆ ਗੁੱਡੀਆਂ ਪਟੋਲੇ ਛੋਟੇ ਛੋਟੇ ਬਣਾਉਣੇ ਤੇ ਖੇਡਣਾ, ਕਦੀ ਉਹਨੇ ਧਿਆਨ ਨਹੀਂ ਦਿੱਤਾ ਕਿ ਇਸ ਬਾਪੂ ਦੇ ਘਰ ਨੂੰ ਛੱਡ ਕੇ ਮੈਂ ਕਿੱਧਰ ਜਾਣਾ ਹੈ। ਜਿਸ ਵੀਰ ਨਾਲ ਮੈਂ ਲਾਡ ਕਰਨੀ ਹੈ, ਇੱਕ ਦਿਨ ਇਸੇ ਵੀਰ ਨੇ ਮੈਨੂੰ ਛੱਡਣਾ ਹੈ, ਆਪਣੇ ਆਪ ਮੈਨੂੰ ਡੋਲੀ ਵਿੱਚ ਬਿਠਾਉਣਾ। ਬਾਬਾ ਨਾਨਕ ਜੀ ਨੇ ਬੜੇ ਕਮਾਲ ਦੀ ਉਦਾਹਰਣ ਲਈ, ਕਹਿਣ ਲੱਗੇ ਹੇ ਮੇਰੇ ਸਰੀਰ, ਤੂੰ ਭੈਣ ਏ ਆਤਮਾ ਵੀਰ ਏ, ਪਰ ਇਹ ਭੈਣੇ ਤੈਨੂੰ ਸਮਝ ਨਹੀਂ ਪਈ, ਇਸ ਪੇਕੇ ਘਰ ਵਿੱਚ ਤੂੰ ਆ ਜਿਹੜੇ ਪਦਾਰਥ ਨੇ ਗੁੱਡੀਆਂ ਪਟੋਲੇ ਨਹੀਂ। ਇਹ ਗੁੱਡੀਆਂ ਪਟੋਲੇ ਕਦੀ ਪੇਕੇ ਘਰ ਵਿੱਚੋਂ ਨਿਕਲ ਕੇ ਸਹੁਰੇ ਘਰ ਸਾਥ ਨਹੀਂ ਦਿੰਦੇ, ਸਹੁਰੇ ਘਰ ਵਿੱਚ ਤਾਂ ਭੈਣੇ ਤੇਰੇ ਗੁਣਾਂ ਨੇ ਕੰਮ ਦੇਣੇ। ਸਾਹਿਬ ਕਹਿੰਦੇ ਨੇ ਦੁਨੀਆਂ ਦੇ ਪਦਾਰਥ ਗੁੱਡੀਆਂ ਪਟੋਲੇ ਨੇ, ਜਦੋਂ ਮੌਤ ਆਈ ਤੇ ਇਹ ਕਾਇਆ ਵੀਰ ਵੀਰ ਕਹਿ ਕੇ ਆਤਮਾ ਨੂੰ ਪੁਕਾਰਦੀ ਰਹੀ, ਤੇ ਵੀਰ ਛੱਡ ਕੇ ਕਿਤੇ ਚਲਾ ਗਿਆ। ਵੀਰ ਦੇ ਛੱਡਣ ਦੀ ਦੇਰ ਸੀ, ਭੈਣ ਰੂਪੀ ਕਾਇਆ ਨੂੰ ਲੋਕਾਂ ਨੇ ਅੱਗ ਵਿੱਚ ਰੱਖ ਕੇ ਫੂਕ ਦਿੱਤਾ। ਸਾਹਿਬ ਕਹਿੰਦੇ ਨੇ ਬੀਰਾ ਬੀਰਾ ਕਰ ਰਹੀ, ਵੀਰ ਭਏ ਬਹਿਰਾਏ। ਵੀਰ ਚੱਲੇ ਘਰ ਆਪਣੇ, ਵੀਰ ਆਪਣੇ ਘਰ ਨੂੰ ਤੁਰ ਪਿਆ। ਆਤਮਾ ਬਹਿਣ ਬਿਰਹਿ ਜਲ ਜਾਏ, ਕਾਇਆ ਰੂਪੀ ਭੈਣ ਨੂੰ ਪਰਤ ਕੇ ਸਾੜ ਦਿੱਤਾ। ਕਹਿਣ ਲੱਗੇ ਬਾਬਲ ਕਹਿ ਕਰ ਬੇਟੜੀ ਬਾਲੀ ਬਾਲੇ ਨੇ, ਤੂੰ ਪੇਕੇ ਘਰ ਵਿੱਚ ਰਹਿੰਦਿਆਂ ਗੁੱਡੀਆਂ ਪਟੋਲੇ ਦੁਨੀਆਂ ਦੇ ਪਦਾਰਥਾਂ ਵਿੱਚ ਹੀ ਖਰਚ ਰਹੀ, ਜੇ ਲੋੜ ਹੈ ਵਰ ਕਾਮਣੀ, ਜੇ ਭੈਣੇ ਤੂੰ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋਣਾ ਸਤਿਗੁਰ ਸੇਵਾ, ਤੇ ਤੂੰ ਗੁੱਡੀਆਂ ਪਟੋਲਿਆਂ ਨੂੰ